ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ, ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵਿਰਾਗ, ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ, ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਣ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਦ ਕਰ ਸਿਫਤ ਤੁਮਾਰੀ, ਆਪ ਲਿਓ ਤੁਮ ਕਥਾ ਸੁਧਾਰੀ, ਹਮ ਨਾ ਸਕਦ ਕਰ ਸਿਫਤ ਤੁਮਾਰੀ, ਆਪ ਲਿਓ ਤੁਮ ਕਥਾ ਸੁਧਾਰੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਏਕ ਸਮੇਂ ਸ੍ਰੀ ਸਤਿਗੁਰੂ ਦੇ ਖੁਸ਼ੀਆਂ ਪੁਰ ਹੈ ਆਨੰਦ, ਉੱਪਰ ਬਿਰਾਜੇ ਦਮ ਦਮੇ ਜੈਸੇ ਸਸ ਰਵ ਚੰਦ। ਏਕ ਸਮੇਂ ਸ੍ਰੀ ਸਤਿਗੁਰੂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ ਭਗਤ ਵਛਲ, ਗਹਿਰ ਗੰਭੀਰ ਪੂਰਨ ਅਵਤਾਰ ਪੂਰਨ ਪਰਮੇਸ਼ਰ, ਸਤਿਗੁਰੂ ਧੰਨ ਧੰਨ, ਗਰੀਬ ਨਿਵਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਵਾਲੀਏ ਦੋ ਜਹਾਨ, ਅੰਮ੍ਰਿਤ ਕੇ ਦਾਤੇ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ, ਚਵਰ ਛਤਰ ਸਿੰਘਾਸਨ ਤਖਤ ਦੇ ਮਾਲਕ ਗੱਦੀ ਉੱਪਰ ਸੁਭਾਏ ਮਾਨ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਕਰਮਾਂ ਵਾਲੇ ਵੱਡਿਆਂ ਭਾਗਾਂ ਵਾਲੇ ਹੋ, ਜੋ ਸਤਿਗੁਰੂ ਜੀ ਦੀ ਸ਼ਰਨ ਲੈ ਕੇ ਗੁਰੂ ਜੀ ਦਾ ਦਰਸ਼ਨ ਕਰਕੇ ਗੁਰੂ ਜੀ ਦੇ ਸਤਸੰਗਤ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਮੇਂ ਨੂੰ ਸਫਲ ਕਰ ਰਹੇ ਹੋ। ਸਤਿਗੁਰੂ ਜੀ ਦੇ ਮਹਾਨ ਤੋਂ ਮਹਾਨ ਪਵਿੱਤਰ ਸਥਾਨ ਵਿਖੇ ਸੰਧਿਆ ਦੇ ਸਮੇਂ ਦੇ ਦੀਵਾਨ ਸਜਾਏ ਗਏ ਹਨ। ਆਪ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਨਤਮਸਤਕ ਹੋ ਰਹੀਆਂ ਹੋ। ਸਤਿਗੁਰੂ ਜੀ ਦੀ ਤੁਰਕੀ ਬਾਣੀ, ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਆਪ ਜੀ ਨੇ ਸਰਵਣ ਕੀਤੇ ਹੈ। ਹੁਣ ਜੋ ਆਪਾਂ ਗੁਰ ਇਤਿਹਾਸ ਦੀ ਕਥਾ, ਸ੍ਰੀ ਗੁਰ ਪੰਥ ਪ੍ਰਕਾਸ਼ ਦੀ ਜੋ ਗੁਰੂ ਸਰੂਪ ਗੁਰੂ ਖਾਲਸੇ ਦੀ ਕਥਾ ਹੈ, ਉਹ ਆਪਾਂ ਸਰਵਣ ਕਰ ਰਹੇ ਹਾਂ। ਸਤਿਗੁਰੂ ਜੀ ਦੀ ਕਿਰਪਾ ਸਦਕਾ ਪਿੱਛੇ ਸਰਵਣ ਕੀਤਾ ਸੀ ਕਿ ਬਾਬਾ ਗੁਲਾਬ ਰਾਏ ਜੀ ਜੋ ਗੁਰੂ ਬਣੇ ਹੋਏ ਸੀ ਅਨੰਦਪੁਰ ਸਾਹਿਬ ਵਿਖੇ, ਅਤੇ ਤਖ਼ਤ ਲਾ ਕੇ ਬੈਠਦੇ ਸੀ। ਜੇ ਕੋਈ ਇਹ ਪ੍ਰਸ਼ਨ ਕਰੇ ਵੀ ਕਿਵੇਂ ਗੁਰੂ ਬਣੇ, ਤਾਂ ਉੱਥੇ ਕਵੀ ਜੀ ਨੇ ਨਿਰਣਾ ਕੀਤਾ ਵੀ ਬਹਾਦਰ ਸ਼ਾਹ ਜੋ ਸਰਹੰਦ ਵਿਖੇ ਆਇਆ, ਇਹਨੇ ਪੁੱਛਿਆ ਵੀ ਕੋਈ ਹੈ ਕੋਈ ਗੁਰੂ ਦੀ ਵੰਸ਼ ਵਿੱਚੋਂ ਜਿਹੜਾ ਇਸ ਵਕਤ ਮੌਜੂਦਾ ਹੋਵੇ। ਸੁਲੱਖਣੇ ਮਸੰਦ ਨੇ ਉਸ ਵਕਤ ਗੁਲਾਬ ਰਾਏ ਨੂੰ ਲੈ ਆਉਂਦਾ, ਜੋ ਬਾਬਾ ਸੂਰਜਮਲ ਦੇ ਸਪੁੱਤਰ। ਉਹ ਆਏ, ਸਾਰੀ ਰਾਹ ਰੀਤੀ ਜਿਵੇਂ ਪਹਿਲਾਂ ਗੁਰੂ ਕਰਦੇ ਰਹੇ ਸੀ, ਜਿਵੇਂ ਗੁਰੂ ਦੇ ਮੁਗਲ ਪਾਤਸ਼ਾਹ ਮਿਲਦੇ ਰਹੇ ਆਪੋ ਵਿੱਚ, ਉਸੇ ਤਰ੍ਹਾਂ ਹੀ ਇਹ ਬਹਾਦਰ ਸ਼ਾਹ ਅਤੇ ਗੁਲਾਬ ਰਾਏ ਜੀ ਮਿਲੇ, ਜਿਸ ਕਰਕੇ ਉਹਨਾਂ ਸਤਿਕਾਰ ਬੜਾ ਕੀਤਾ। ਇਹ ਨਿਚਿੰਤ ਹੋ ਕੇ ਗੱਦੀ ਲਾ ਕੇ ਬੈਠ ਗਿਆ। ਮਾਇਆ ਬਹੁਤੀ ਚੜ੍ਹ ਲੱਗੀ, ਅਤੇ ਮਾਇਆ ਚੜ੍ਹਨੇ ਕਰਕੇ ਜਿਹੜੀ ਮੱਤ ਬੁੱਧ ਉਹ ਫਿਰ ਗਈ। ਜਬ ਕਛੁ ਪਾਵੈ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਜਦੋਂ ਕੋਈ ਪਾਉਂਦਾ ਹੈ ਨਾ ਬੰਦਾ ਪੈਸਾ ਧੇਲਾ ਆਪਣੇ ਪੱਲੇ ਜੇਬ ਵਿੱਚ, ਬੜਾ ਹੰਕਾਰ ਕਰਦਾ, ਦੂਜਿਆਂ ਨੂੰ ਬਹੁਤ ਗੱਲਾਂ ਕਰਦਾ ਹੈ। ਉਹ ਨਹੀਂ ਜਾਣਦਾ ਸੰਤ ਕੌਣ ਹੈ, ਗੁਰੂ ਕੌਣ ਹੈ, ਸਿੱਖ ਕੌਣ ਹੈ, ਸੇਵਕ ਕੌਣ ਹੈ, ਉਹ ਆਪਣੇ ਮਾਨ 'ਚ ਰਹਿੰਦਾ ਹੈ। ਕਵੀ ਜੀ ਨੇ ਅੱਗੇ ਕਥਾ ਸੁਣਾਈ ਵੀ ਜਿਵੇਂ ਗੁਲਾਬ ਰਾਏ ਦੀ ਬੜੀ ਸੰਤਾਨ ਹੋਈ, ਬੜੀ ਵਧੀ ਫੁੱਲੀ ਸੰਤਾਨ, 18 ਇਹਨਾਂ ਦੇ ਪੁੱਤਰ ਹੋਏ, ਉਹ ਕੋਈ ਨਹੀਂ ਰਿਹਾ। ਰਿਹਾ ਕਿਉਂ ਨਹੀਂ? ਕਿਉਂਕਿ ਜੋ ਸੰਤ ਗੁਰਬਖਸ਼ ਦਾਸ ਉਦਾਸੀ ਸਨ, ਉਹਨਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਉੱਥੇ ਉਹਨਾਂ ਨੂੰ ਹੁਕਮ ਲਾ ਕੇ ਸੇਵਾ ਲਾਈ ਸੀ ਵੀ ਸੰਤੋ ਤੁਸਾਂ ਨੇ ਇੱਥੇ ਸੇਵਾ ਕਰਨੀ ਹੈ ਗੁਰੂ ਪਿਤਾ ਦੇ ਸਥਾਨ ਵਿਖੇ ਅਤੇ ਤਥਾ ਸਮੂਹ ਸਥਾਨਾਂ ਦੇ। ਉਹ ਉੱਥੇ ਨਾਲੇ ਜੋਤ ਜਗਾਇਆ ਕਰਨ, ਨਾਲੇ ਜਿਹੜਾ ਹੈ ਝਾੜੂ ਕਰਿਆ ਕਰਨ। ਜਦੋਂ ਇਹਨੇ ਤੁਰਕਾਂ ਪਾਸੋਂ ਗੁਲਾਬ ਰਾਏ ਨੇ ਜਿਹੜੀ ਹੈ ਉਹ ਜ਼ਮੀਨ ਖਰੀਦ ਲਈ ਅਨੰਦਪੁਰ ਸਾਹਿਬ ਦੀ, ਇਹ ਕਹਿਣ ਲੱਗਾ ਵੀ ਇਹ ਸਾਧ ਨੂੰ ਕੱਢੋ ਇੱਥੋਂ। ਪਰ ਉਹ ਗੁਰੂ ਦੇ ਪਿਆਰੇ ਸੰਤ ਕਿੱਥੋਂ ਜਾਣ, ਭੋਗ ਧੁੱਪ ਸੁਣਾ ਛੱਡਿਆ ਕਰੇ ਵੀ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾ ਪੁੱਤਾ ਭਾਈ ਆ, ਵੀ ਗੁਰੂ ਦੇ ਸਿੱਖਾਂ ਦਾ ਪਿਆਰ ਇੱਕ ਹੀ ਹੁੰਦਾ, ਉਸ ਕਰਕੇ ਦਾਅਵਾ ਰੱਖਦੇ ਹਾਂ, ਗੁਰੂ ਦਾ ਹੁਕਮ ਵੀ ਹੈ, ਸੇਵਾ ਨਹੀਂ ਛੱਡ ਸਕਦੇ। ਇਹ ਕਵੇ ਮੈਂ ਹੁਣ ਖਰੀਦਿਆ ਹੈ। ਇਸ ਤਰ੍ਹਾਂ ਖੌਫ ਹੋਈ ਵਾਧੋ ਵਾਧੀ। ਇੱਕ ਦਿਨ ਇੱਕ ਦੂਜੇ ਦੇ ਗਲ ਪੈ ਗਏ। ਜਦੋਂ ਗਲ ਪੈ ਗਏ, ਇਹ ਸੰਤ ਉਦਾਸੀਆਂ ਦੇ ਸਿਰ ਦੇ ਉੱਪਰ ਜਟਾਵਾਂ ਸਨ, ਬੜੀਆਂ ਜੜਾਵਾਂ ਬੱਝੀਆਂ ਹੋਈਆਂ ਸੀ ਕੇਸਾਂ ਵਿੱਚ। ਇਹਨਾਂ ਨੇ ਜਦੋਂ ਗੁਲਾਬ ਰਾਏ ਨੂੰ ਜਦੋਂ ਪਕੜਿਆ ਹੈ, ਗੁਲਾਬ ਰਾਏ ਦੀ ਆਪਣੀ ਵਾਹ ਨਾ ਗਈ, ਇਹਨੇ ਪੁੱਤਰਾਂ ਨੂੰ ਸੱਦਿਆ ਵੀ ਆ ਪਕੜੋ ਇਹਨੂੰ, ਸਾਧ ਨੂੰ, ਇਹ ਮੇਰੇ ਗਲ ਪੈਂਦਾ ਹੈ। ਉਹਨਾਂ ਨੇ ਜਵਾਨੀ ਦੇ ਜੋਸ਼ ਵਿੱਚ ਆ ਕੇ ਜਿਹਾ ਸੰਤ ਦੀਆਂ ਜਟਾਵਾਂ ਪੁੱਟ ਦਿੱਤੀਆਂ। ਸੰਤ ਨੇ ਸ਼ਰਾਪ ਦਿੱਤਾ, ਕਹਿਣ ਲੱਗੇ ਗੁਲਾਬ ਰਾਏ ਇਹਦੇ ਪੁੱਤਰਾਂ ਨੂੰ ਦਿੱਤਾ ਵੀ ਆਹ ਤੁਹਾਡੇ ਬਾਪ ਦੀ ਲਾਦ ਨਾ ਰਹੇ, ਭਾਵ ਕਿ ਤੁਸੀਂ ਨਾ ਰਹੋ ਜਿਹੜੇ ਗਲ ਪੈਣ ਵਾਲੇ ਹੋ। ਤੋ ਫਿਰ ਇਹ ਗੁਲਾਬ ਰਾਏ ਕਹਿੰਦਾ ਵੀ ਤੂੰ ਕਿਹੜਾ ਰਹਿਣਾ ਹੈ, ਤੇਰਾ ਕਿਹੜੀ ਕੋਈ ਲਾਦ ਰਹਿਣੀ ਹੈ। ਇਹ ਸੰਤ ਕਹਿੰਦੇ ਵੀ ਮੇਰਾ ਤਾਂ ਕੋਈ ਕਾਣਾ ਬੋਲਾ ਰਹਿ ਜਾਊਗਾ ਮੇਰੀ ਧੂਣੀ ਨੂੰ ਫਰੋਲਣ ਵਾਲਾ, ਤੇਰਾ ਕਿਸੇ ਨੇ ਨਹੀਂ ਰਹਿਣਾ, ਜੜ ਮਨਿਆਦ ਮੁੱਕ ਜਾਣੀ ਹੈ। ਉਹ ਬਚਨ ਸੱਤ ਹੋਏ, ਕਿਉਂਕਿ ਭਗਤ ਮੁੱਖੈ ਤੈ ਬੋਲਦੇ ਸੇ ਬਚਨ ਹੋ ਬੰਦੇ। ਜਿਹੜੇ ਭਗਤ ਬਚਨ ਕਰ ਦੇਣ, ਸੰਤ ਬਚਨ ਕਰ ਦੇਣ, ਉਹਦੇ ਭਾਈ ਅਟਲ ਹੈ, ਪੂਰੇ ਇੱਕ ਦਿਨ ਹੋਣੇ ਹੀ ਹੈ। ਜਿਸ ਕਰਕੇ ਗੁਲਾਬ ਰਾਏ ਦੀ ਸਾਰੀ ਜਿਹੜੀ ਸੰਤਾਨ ਨਾਸ ਹੋ ਗਈ। ਜਿਹੜੇ ਦੂਜੇ ਸਨ ਇਹਨਾਂ ਦੇ ਭਰਾਤਾ ਜੀ ਸ਼ਾਮ ਸਿੰਘ, ਸ਼ਾਮ ਚੰਦ, ਉਹਨਾਂ ਦੀ ਅੰਸ਼ ਬੰਸ਼ ਅੱਜ ਵੀ ਉਹ ਪ੍ਰਫੁੱਲਤ ਹੈ। ਜੋ ਸੋਢੇ ਕਹਾਉਂਦੇ ਉਹਨਾਂ ਦੀ ਅੰਸ਼ ਬੰਸ਼ ਹੈ ਅਨੰਦਪੁਰ ਸਾਹਿਬ ਵਿੱਚ। ਉਂਝ ਤਾਂ ਭਾਈ ਕਾਹਨ ਸਿੰਘ ਜੀ ਨੇ ਲਿਖਿਆ ਹੋਇਆ ਵੀ ਗੁਲਾਬ ਰਾਏ ਨੇ ਅਤੇ ਸ਼ਾਮ ਚੰਦ ਨੇ ਦੋਵਾਂ ਨੇ ਅੰਮ੍ਰਿਤ ਛਕਿਆ ਹੋਇਆ ਸੀ, ਇੱਥੇ ਕੋਈ ਪ੍ਰਸੰਗ ਐਸਾ ਆਇਆ ਨਹੀਂ ਹੈ। ਸੋ ਸਾਧ ਸੰਗਤ ਜੀ, ਆਪ ਜੀ ਨੇ ਪ੍ਰਸੰਗ ਸਰਵਣ ਕੀਤੇ ਹੈ, ਅੱਗੇ ਜਿਵੇਂ ਕਥਾ ਆ ਰਹੀ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ ਅਤੇ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਏਕ ਸਮੇਂ ਸ੍ਰੀ ਸਤਿਗੁਰੂ।
ਹੁਣ ਕਵੀ ਜੀ ਇੱਕ ਨਵੀਂ ਸਾਗੇ ਸੁਣਾਉਂਦੇ ਹੈ, ਕਿਉਂਕਿ ਜਿਹੜਾ ਲੰਮਾ ਇਤਿਹਾਸ ਸੀ ਜਿਵੇਂ ਲੜੀ ਚੱਲਦੀ ਆ ਰਹੀ ਸੀ ਅਤੇ ਉਹ ਇਤਿਹਾਸ ਸਮਾਪਤ ਹੋਇਆ ਹੈ ਬਾਬਾ ਬੰਦਾ ਸਿੰਘ ਜੀ ਦਾ, ਫਿਰ ਅੱਗੇ ਅੱਗੇ ਨਿਰਣਿਆਂ ਦੀ ਕਥਾ ਚੱਲ ਰਹੀ ਹੈ। ਦੱਸ ਰਹੇ ਵੀ ਇੱਕ ਦਿਨ ਇੱਕ ਸਮੇਂ ਦੀ ਗੱਲ ਹੈ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਦਏ ਖੁਸ਼ੀਆਂ ਪੁਰ ਹੈ ਆਨੰਦ,
ਅਨੰਦਪੁਰ ਸਾਹਿਬ ਦੇ ਵਿੱਚ ਜੋ ਆਨੰਦਾਂ ਦੀ ਪੁਰੀ ਹੈ, ਐਸੇ ਪਵਿੱਤਰ ਸਥਾਨ ਦੇ ਵਿਖੇ ਸੰਗਤਾਂ ਨੂੰ ਦਰਸ਼ਨ ਦੇ ਕੇ ਸੰਗਤਾਂ ਦੀਆਂ ਮਨੋਭਾਵਨਾ ਪੂਰੀਆਂ ਕਰਕੇ ਇਹ ਖੁਸ਼ੀਆਂ ਬਖਸ਼ ਰਹੇ ਸਨ।
ਉਪਰ ਬਿਰਾਜੇ ਦਮਦਮੇ
ਤੇ ਸਤਿਗੁਰੂ ਜੀ ਦਮਦਮੇ, ਜਿਹੜਾ ਸ੍ਰੀ ਕੇਸਗੜ੍ਹ ਸਾਹਿਬ ਵਾਲਾ ਸਥਾਨ ਹੈ ਇਹ ਦਮਦਮਾ ਸਾਹਿਬ ਹੈ, ਇਹਨੂੰ ਕਹਿੰਦੇ ਦਮਦਮਾ ਸਾਹਿਬ। ਪਹਿਲਾਂ ਇੱਥੇ ਸਤਿਗੁਰੂ ਜੀ ਜਿਹੜੇ ਹੈ ਆਸਣ ਲਾ ਕੇ ਤਖ਼ਤ ਉੱਪਰ ਬੈਠਦੇ ਹਨ,
ਜੈਸੇ ਸਸ ਰਵਚੰਦ,
ਜਿਸ ਤਰ੍ਹਾਂ ਕਹਿੰਦੇ ਸੱਸ ਕਹੀ ਹੈ ਆਕਾਸ਼ ਦੇ ਵਿੱਚ ਸੂਰਜ ਦੇ ਚੰਦਰਮਾ ਸੋਭਾ ਪਾਉਂਦੇ ਹੈ, ਦਿਨ ਵੇਲੇ ਸੂਰਜ, ਰਾਤ ਵੇਲੇ ਚੰਦਰਮਾ। ਜਦੋਂ ਸੂਰਜ ਚੜ੍ਹਦਾ ਤੇਜ ਪ੍ਰਤਾਪ ਵਾਲਾ, ਅਤੇ ਜਿਹੜੇ ਉੱਲੂਆਂ ਜਿਹੜੀ ਮਾਤ ਪੈ ਜਾਂਦੀ ਹੈ। ਜਦੋਂ ਚੰਦਰਮਾ ਚੜ੍ਹਦਾ ਹੈ ਉਦੋਂ ਤਾਰਿਆਂ ਦਾ ਜਿਹੜਾ ਹੈ ਪ੍ਰਕਾਸ਼, ਉਹ ਛੁੱਪ ਜਾਂਦਾ ਹੈ ਚੰਦਰਮਾ ਦੇ ਲੋਹ ਅੱਗੇ। ਇੱਧਰ ਸਤਿਗੁਰੂ ਤੇਜ ਪ੍ਰਤਾਪ ਵਾਲੇ ਸੂਰਜਵਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਇਹਨਾਂ ਤੇਜ ਪ੍ਰਤਾਪ ਕਰਕੇ ਉੱਲੂਆਂ ਵਰਗੇ ਨਿੰਦਕ ਜਿਹੜੇ ਆ ਭੱਜ ਨੱਠ ਜਾਂਦੇ ਆ, ਅਤੇ ਜਿਹੜੇ ਸਤਿਗੁਰ ਜੀ ਸ਼ੀਤਲਤਾ ਵਰਤਾਉਣ ਵਾਲੇ ਚੰਦਰਮਾ ਵਾਂਗ, ਅਤੇ ਜਦੋਂ ਸਤਿਗੁਰ ਜੀ ਦਾ ਪ੍ਰਕਾਸ਼ ਹੁੰਦਾ ਹੈ ਅਤੇ ਐਸੇ ਸਤਿਗੁਰ ਜੀ ਨਿੰਦਕ ਲੋਕ ਜਿਹੜੀਆਂ ਕਵੀਆਂ ਹੈ ਉਹ ਤਾਂ ਖੇਡਦੀਆਂ ਰਾਤ ਨੂੰ, ਅਤੇ ਸੂਰਜ ਚੜ੍ਹਦੇ ਛੁੱਪ ਜਾਂਦੀਆਂ, ਮਿਟ ਜਾਂਦੀਆਂ। ਇਹ ਤਾਰਿਆਂ ਰੂਪੀ ਜਿਹੜੇ ਨਿੰਦਕ ਹੈ ਉਹਨਾਂ ਦਾ ਪ੍ਰਕਾਸ਼ ਇਹੋ ਜਿਹੇ ਪਖੰਡੀਆ ਗੁਰਾਂ ਦਾ ਜਿਹੜੇ ਆ ਸਤਿਗੁਰ ਜੀ ਦੇ ਪ੍ਰਕਾਸ਼ ਅੱਗੇ ਜਿਹੜਾ ਛਿਪ ਜਾਂਦਾ ਹੈ।
ਚੌਪਈ ਤੋ ਇੱਕ ਸਿੱਖ ਨੇ ਉੱਠ ਹੱਥ ਜੋੜੇ।
ਸਤਿਗੁਰ ਜੀ ਦੇ ਦੀਵਾਨ ਦੇ ਵਿੱਚ ਇੱਕ ਸਿੱਖ ਬੈਠਾ ਹੋਇਆ ਸੀ, ਉੱਠ ਕੇ ਉਹਨੇ ਬੇਨਤੀ ਕੀਤੀ,
ਹੈ ਮੋਹੇ ਘਰ ਪੱਕਣ ਕੀ ਲੋੜੇ।
ਇਹ ਕਹਿਣ ਲੱਗਾ, ਸਤਿਗੁਰ ਜੀ ਮੇਰੇ ਘਰ ਬੜੇ ਕੱਚੇ ਹੈ, ਅਛੱਬਰ ਜੇ ਪਾਏ ਹੋਏ ਆ, ਪੱਕਿਆਂ ਘਰਾਂ ਦੀ ਜ਼ਰੂਰਤ ਹੈ ਵੀ ਪੱਕੇ ਬਣ ਜਾਣ।
ਫੂਸ ਪਲਰਨ ਮਤ ਹਮਹਾ ਰਹਿਤ।
ਫੂਸ ਪਲਰਨ ਵੀ ਮਹਾਰਾਜ ਆ ਜਿਹੜਾ ਘਾਹ ਫੂਸ ਹੈ ਨਾ, ਇਹ ਕੱਖਾਂ ਕਾਣਾਂ ਦੇ ਪੱਲਰਾਂ ਦੀ ਛੱਪਰ ਜੀ ਜਿਹੜੀ ਬਣਾਈ ਹੋਈ ਹੈ, ਉਹਦੇ ਵਿੱਚ ਰਹਿੰਦੇ ਆ ਸਾਰਾ ਟੱਬਰ।
ਬਹੁ ਹਮਰੀ ਕਰ ਪੱਕੇ ਚਹਿਤ।
ਤੇ ਮੇਰੇ ਪੁੱਤਰ ਦੀ ਸ਼ਾਦੀ ਹੋਈ ਹੈ, ਜਿਹੜੀ ਨੂੰਹ ਆਈ ਹੈ ਉਹ ਬੜੇ ਤਾਨੇ ਮੀਣੇ ਕਰਦੀ ਹੈ, ਅਤੇ ਉਹ ਚਾਹੁੰਦੀ ਹੈ ਵੀ ਪੱਕੇ ਜਿਹੜੇ ਮਕਾਨ ਹੋਣ, ਉਹ ਪੱਕੇ ਘਰਾਂ ਨੂੰ ਚਾਹੁੰਦੀ ਹੈ।
ਤੋ ਸਤਿਗੁਰ ਉਸ ਹੱਸ ਫਰਮਾਇਓ।
ਸਤਿਗੁਰ ਜੀ ਮੌਜ ਦੇ ਵਿੱਚ ਹੀ ਆ ਕੇ ਮੁਸਕਰਾਏ ਆ, ਖਿੜਖਿੜਾ ਕੇ ਹੱਸ ਕੇ ਤੇ ਬਚਨ ਕੀਤਾ, ਦੀਵਾਨ ਵਿੱਚ ਬੈਠੇ ਹੋਏ।
ਫੂਸ ਪਲਰ ਦੇਹੋ ਅਗਣ ਲਗਾਇਓ।
ਸਤਿਗੁਰ ਜੀ ਕਹਿੰਦੇ, ਭਾਈ ਸਿੱਖਾ ਜੇ ਆ ਪੱਕੇ ਘਰ ਚਾਹੁੰਦਾ ਤੇ ਆਪਣੇ ਪਹਿਲੇ ਘਰ ਨੂੰ ਅੱਗ ਲਾ ਦੇ, ਇਹ ਘਰ ਨੂੰ ਫੂਕ ਦੇ ਤੂੰ।
ਸੁਣਤ ਸਿੱਖ ਕਰ ਕੋ ਉੱਠ ਧਾਇਆ।
ਸਿੱਖ ਬੜਾ ਸਿਦਕੀ ਸੀ, ਇਹ ਤੇ ਉੱਠ ਕੇ ਘਰ ਨੂੰ ਭੱਜ ਪਿਆ ਹੈ। ਸਾਡੇ ਵਰਗਾ ਹੁੰਦਾ ਤੇ ਕਹਿੰਦਾ ਵੀ ਵੇਖੋ ਗੁਰੂ ਕੋ ਕਿਹਾ ਹੈ ਘਰ ਪੱਕੇ ਕਰ ਲਈ, ਤੇ ਗੁਰੂ ਅੱਗੋਂ ਟਿਚਰਾਂ ਕਰਦੇ ਹੈ, ਗੁਰੂ ਨੇ ਮੈਨੂੰ ਮਖੌਲ ਕੀਤਾ ਹੈ। ਸਾਡੇ ਵਰਗਾ ਇੱਦਾਂ ਸੋਚਦਾ, ਇਹ ਸਿੱਖ ਸਿਦਕੀ ਸੀ, ਇਹ ਗੁਰੂ ਦਾ ਸਾਂਗ ਖੇਡ ਹੀ ਹੈ ਨਾ, ਗੁਰੂ ਨੇ ਕਲਾ ਕੀ ਵਰਤਾਉਣੀ ਹੈ। ਜੇ ਗੁਰ ਸਾਂਗ ਵਰਤਦਾ ਸਿੱਖ ਦਾ ਸਿੱਖ ਸਿਦਕ ਨਾ ਹਾਰੇ, ਜੇ ਗੁਰੂ ਕੌਦ ਕਰੇ ਨਾ ਤੇ ਸਿੱਖ ਦਾ ਕੰਮ ਉਹ ਸਿਦਕ ਨਾ ਹਾਰੇ ਵੀ ਗੁਰੂ ਕੀ ਕਰਨ ਲੱਗੇ ਹੈ ਅਤੇ ਗੁਰੂ ਦੀ ਮੌਜ ਹੈ ਕੀ ਕਰ ਦੇਣਾ ਹੈ। ਇਹ ਜਦੋਂ ਸਿੱਖ ਨੂੰ ਕਿਹਾ ਵੀ ਘਰ ਆਪਣੇ ਨੂੰ ਲੂਹਦੇ, ਉਹ ਛੱਬਰ ਨੂੰ ਲੂਹਦੇ ਜੇ ਪੱਕੇ ਚਾਹੁੰਦਾ, ਇਹ ਸਿੱਖ ਸਿਦਕੀ ਬੜਾ ਭਰੋਸੇਮੰਦ ਭੱਜਿਆ ਹੈ ਘਰ ਵੱਲ ਨੂੰ।
ਲੋਕ ਗਵਾਂਢਣ ਆਖ ਸੁਣਾਇਆ।
ਇਹਨੇ ਕੂਚਿਆ ਜਿਹੜਾ ਹੈ ਤਿਆਰ ਕਰ ਲਿਆ ਅੱਗ ਲਾਉਣ ਵਾਲਾ, ਅਤੇ ਲੋਕਾਂ ਨੂੰ ਅਤੇ ਗਵਾਂਢਾਂ ਨੂੰ ਉੱਚੀ ਉੱਚੀ ਕਹਿਣ ਲੱਗਾ, ਲੋਕੋ ਮੈਂ ਆਪਣੇ ਘਰ ਨੂੰ ਅੱਗ ਲਾ ਦੇਣ ਲੱਗਾ ਹਾਂ।
ਫੋਟ ਫੋਟ ਉਸ ਲੋਕਣ ਕਹਿਓ।
ਲੋਕਾਂ ਨੇ ਜਦੋਂ ਸੁਣਿਆ, ਫੋਟ ਫੋਟ ਮੁਹਾਵਰਾ ਹੈ, ਸਿੱਧੀ ਜੀ ਗੱਲ, ਲੋਕ ਕਹਿੰਦੇ ਫਿੱਟੇ ਮੂੰਹ ਤੇਰੇ ਇਹੋ ਜਿਹੇ ਦੇ, ਆ ਜਿਹੜਾ ਆਪਣਾ ਘਰ ਹੀ ਲੂਣ ਲੱਗਾ ਤੇਰੀ ਅਗਲ ਮਰ ਗਈ, ਤੇਰੀ ਬੁੱਧ ਮਰ ਗਈ ਹੈ, ਤੈਨੂੰ ਅਗਲ ਨਹੀਂ ਆ, ਘਰ ਲੂਵੇਂਗਾ ਨਾਲ ਹੋਰਾਂ ਦੇ।
ਆਪਣੋ ਘਰ ਕਿਮ ਫੂਕਣ ਡਹਿਓ।
ਆ ਕਿਵੇਂ ਤੂੰ ਮੂਰਖ ਬਣ ਕੇ ਤੇ ਆਪਣੇ ਘਰ ਨੂੰ ਅੱਗ ਲਾਉਣ ਲੱਗ ਪਿਆ ਹੈ।
ਤਬ ਸਿੱਖ ਨੇ ਸਭ ਬਾਤ ਜਤਾਈ।
ਤਦੋਂ ਸਿੱਖ ਨੇ ਜਾ ਬਾਤ ਦੱਸੀ, ਸਾਰੀ ਗੱਲ ਦੱਸੀ, ਭਾਈ ਆ ਮੈਂ ਐਵੇਂ ਨਹੀਂ ਲੂਣ ਲੱਗਾ ਆਪਣਾ ਘਰ, ਮੈਂ ਤੇ ਗੁਰੂ ਦੇ ਕਹੇ ਤੇ ਲੂਣ ਲੱਗਾ ਹਾਂ।
ਹਮਰੇ ਗੁਰ ਇਮ ਦੇਓ ਫਰਮਾਈ।
ਉਹ ਜਿਹੜਾ ਮਾਲਕ ਸਾਰਿਆਂ ਨਿਘਰਿਆਂ ਦਾ ਘਰ ਹੈ, ਸਾਰਿਆਂ ਨੂੰ ਘਰ ਬਖਸ਼ਣ ਵਾਲੇ ਹੈ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਉਹਨਾਂ ਅੱਗੇ ਮੈਂ ਬੇਨਤੀ ਕੀਤੀ ਹੈ, ਉਹ ਕਹਿੰਦੇ ਤੂੰ ਪੱਕੇ ਘਰ ਚ ਉਹਨਾਂ ਦੇ ਕੱਚੇ ਨੂੰ ਲੂਹ ਦੇ, ਉਹਦੇ ਸਤਿਗੁਰ ਜੀ ਨੇ ਫਰਮਾਇਆ ਹੋਇਆ
ਮੋਹੇ ਘਰ ਕੱਚਿਆਂ ਪੱਕੇ ਹੋਇਆ ਮੈਂ।
ਆ ਵੇਖ ਲਿਓ ਗੁਰੂ ਦੀ ਕਲਾ ਵਰਤਣੀ ਆ, ਜਿਹੜੇ ਕੱਚੇ ਘਰ ਨਾ ਮੇਰਾ, ਇਹ ਵੇਖ ਲਓ ਪੱਕਾ ਹੋ ਆਉਣਾ ਹੈ।
ਹਮ ਤੋ ਅਬ ਹੀ ਅਗਣ ਲਗਾ ਮੈਂ।
ਆ ਮੈਂ ਹੁਣ ਕੋਈ ਦੇਰ ਨਹੀਂ ਕਰਨੀ ਹੈ, ਆਪਣੇ ਘਰ ਨੂੰ ਅੱਗ ਲਾਉਣ ਲੱਗਾ ਹਾਂ ਹੁਣੇ।
ਸਿੱਖ ਗਵਾਂਢਣ ਝਗੜਾ ਭਰਿਓ।
ਉਹ ਸਿੱਖ ਦਾ ਅਤੇ ਗਵਾਂਢਣਾ ਦਾ ਲਗ ਗਵਾਂਢੀ ਨੇ ਝਗੜਾ ਪੈ ਗਿਆ, ਉਹ ਕਹਿੰਦੇ ਮੂਰਖ ਹੋ ਗਿਆ ਅਛੱਪਰ, ਕਿਉਂਕਿ ਉਹਨਾਂ ਦੇ ਵੀ ਪਏ ਹੋਏ ਸੀ, ਆਹਦੇ ਆ ਤੂੰ ਆਪਣਾ ਘਰ 'ਤੇ ਲੂਣਾ ਲੂਣਾ ਨਾਲ ਸਾਡੇ ਵੀ ਲੂਹੇਗਾ, ਉਹ ਸਿੱਖ ਦਾ ਤੇ ਗਵਾਂਢਣ ਦਾ ਝਗੜਾ ਹੋ ਗਿਆ।
ਤੋ ਲੋ ਸਿੱਖ ਉਸ ਕੂਚਾ ਫੜਿਓ,
ਉਹਦੇ ਢਾਉਂਦਿਆਂ ਢਾਉਂਦਿਆਂ ਸਿੱਖ ਨੇ ਜਿਹੜਾ ਅੱਗ ਦਾ ਕੂਚਾ ਜਿਹਾ ਪਕੜ ਲਿਆ ਅੱਗ ਲਾਉਣ ਵਾਸਤੇ।
ਦੋਹੜਾ ਲੈ ਲੈ ਨੱਠੇ ਸੋਝ ਸਭ,
ਉਹ ਸਿੱਖ ਨੇ ਕੋਈ ਪਰਵਾਹ ਨਹੀਂ ਕੀਤੀ ਕਿਸੇ ਦੇ ਬੋਲਣ ਦੀ, ਆਪਣੇ ਘਰ ਨੂੰ ਅੱਗ ਲਾ ਦਿੱਤੀ ਹੈ। ਜਦੋਂ ਅੱਗ ਲਾ ਦਿੱਤੀ ਹੈ ਇਹਨਾਂ ਨੂੰ ਪੈ ਗਈ ਆਪਣੇ ਘਰ ਬਚਾਉਣ ਦੀ, ਸਾਜੋ ਸਮਾਨ ਬਚਾਉਣ ਦੀ। ਅਤੇ ਹੁਣ ਸਾਰਿਆਂ ਦੇ ਜਿਹੜੇ ਲਾਗੇ ਲਾਗੇ ਸ਼ਬਦ ਜਿਹੇ ਪਏ ਹੋਏ ਸੀ ਦੂਜੇ ਘਾਹ ਫੂਸ ਦੇ ਹੀ, ਉਹਦੇ ਵਾਂਗ ਸਿੱਖ ਵਾਂਗ ਹੀ ਇਹ ਆਪਣਾ ਸਾਜੋ ਸਮਾਨ ਜਿਹੜਾ ਚੁੱਕ ਕੇ ਨਾ ਜਿੰਨਾ ਕਿ ਇਹਦੇ ਹੱਥ ਆ ਲੈ ਕੇ ਭੱਜਣ ਲੱਗੇ ਹਨ।
ਕਰਕੇ ਬੜੀ ਪੁਕਾਰ,
ਬੜੀ ਪੁਕਾਰਾਂ ਕਰਦੇ ਕਹਿੰਦੇ ਮੂਰਖ ਨੇ ਅੱਗ ਲਾ ਦਿੱਤੀ ਆ, ਫੂਕ ਛੱਡੇ ਘਰ ਸਾਰਿਆਂ ਦੇ, ਅਤੇ ਇਸ ਤਰ੍ਹਾਂ ਲੈ ਕੇ ਸਾਜੋ ਸਮਾਨ ਭੱਜਣ ਲੱਗੇ ਹੈ। ਪਰ ਉਹ ਸਿੱਖ ਸਿਦਕੀ ਨੇ ਕੋਈ ਆਪਣਾ ਸਮਾਨ ਨਹੀਂ ਘਰੋਂ ਕੱਢਿਆ ਹੈ, ਉਸੇ ਤਰ੍ਹਾਂ ਗੁਰੂ ਦਾ ਹੁਕਮ ਮੰਨ ਕੇ ਭੱਜ ਕੇ ਆ ਕੇ ਅੱਗ ਹੀ ਲਾ ਦਿੱਤੀ ਸਾਰੇ ਘਰ ਨੂੰ।
ਕਿਸ਼ ਨਿਕਲੀ ਕਿਸ਼ ਮੱਦ ਰਹੀ,
ਆ ਕੁਝ ਕੁ ਚੀਜ਼ਾਂ ਤੇ ਲੋਕਾਂ ਜਦੋਂ ਕੱਢਣ ਦੀ ਕੋਸ਼ਿਸ਼ ਕੀਤੀ ਉਹ ਗਵਾਂਢ ਮੱਥੇ ਨੇ ਉਹਦੇ ਨਿਕਲ ਗਈਆਂ, ਕੁਝ ਦੇ ਵਿੱਚੇ ਰਹਿ ਗਈਆਂ ਉੱਥੇ।
ਭਈ ਕਰਨ ਕੀ ਸ਼ਾਰ,
ਤੇ ਉਹ ਕੀ ਹੋਇਆ ਹੁਣ ਜਿਹੜੀ ਅੱਗ ਹੈ ਇਹਦੀ ਮਿੱਤਰ ਹੈ ਹਵਾ, ਹਵਾ ਅੱਗ ਦੀ ਮਿੱਤਰ ਹੈ, ਅਤੇ ਉਸੇ ਵੇਲੇ ਜਦੋਂ ਅੱਗ ਲੱਗੀ ਹੈ ਅਤੇ ਉਹ ਹਵਾ ਬੜੀ ਆਈ ਤੇਜ਼ੀ ਨਾਲ। ਮਿੱਤਰ ਕਿਵੇਂ ਹੈ ਵੀ ਜਦੋਂ ਹਵਾ ਆਉਂਦੀ ਅੱਗ ਗਾਹਣੋਂ ਵੱਧਦੀ ਹੈ, ਇਹਦੀ ਅੱਗ ਦੀ ਭੁੱਖ ਮਿਟਦੀ ਹੈ, ਇਸ ਕਰਕੇ ਮਿੱਤਰ ਕਿਹਾ ਗੁਰੂ ਗ੍ਰੰਥਾਂ ਵਿੱਚ ਵੇਦਾਂਤ ਦੇ। ਅਤੇ ਜਿਹੜੀ ਅੱਗ ਹੈ ਉਹ ਬੜੀ ਵੱਧ ਗਈ, ਹਵਾ ਆ ਗਈ, ਜਿਸ ਕਰਕੇ ਉਹ ਪੱਲਰ ਛੱਪਰ ਜਿਹੜੇ ਹੋਰ ਬੰਨੇ ਹੋਏ ਸੀ ਉਹ ਵੀ ਨਾਲ ਸਵਾਈ ਹੋ ਗਏ ਘਰ ਬਹੁਤੇ।
ਜੋ ਪਈ ਘਰ ਕੋ ਫੂਕ ਸਿੱਖ ਗੁਰ ਪਹਿਤਾਇਓ,
ਇਹ ਘਰ ਨੂੰ ਲੂਹ ਕੇ ਸਿੱਖ ਤੇ ਭੱਜ ਨੱਠ ਪਿਆ ਅਨੰਦਪੁਰ ਸਾਹਿਬ ਨੂੰ ਵੀ ਗੁਰੂ ਨੂੰ ਜਾ ਕੇ ਦੱਸਾਂ ਮੈਂ ਇਹ।
ਗਿਰਿਓ ਰਹਾ ਕਿਸ ਦਰਬ ਉਨ ਪਾਇਓ,
ਤੇ ਇਹਨੂੰ ਭੱਜਿਆ ਨਾ ਸਿੱਖ ਭੱਜਦੇ ਭੱਜਦੇ ਰਾਹ ਚ ਇਹਦਾ ਕਿਤੇ ਠੇਡਾ ਲੱਗਾ ਇਹਨੂੰ, ਇਹ ਠੇਡੇ ਲੱਗਣ ਕਰਕੇ ਡਿੱਗਾ, ਇਹਨੇ ਕੀ ਵੇਖਿਆ ਉੱਥੇ ਬੜਾ ਧਨ ਹੈ।
ਦੇਖ ਭਾੜ ਉਹਨ ਸੌ ਉਠਾਇਓ,
ਇਹ ਚਾਰੇ ਪਾਸੇ ਵੇਖ ਕੇ ਵੀ ਇਹ ਕਿਸੇ ਦਾ ਹੈ ਤੇ ਨਹੀਂ ਹੈ, ਇਸ ਤਰ੍ਹਾਂ ਦੇਖ ਭਾਲ ਕੇ ਉਹ ਪੈਸਾ ਜਿਹੜਾ ਧਨ ਹੈ ਉਹ ਚੁੱਕ ਲਿਆ ਹੈ।
ਡਾਕੋ ਮਾਲਕ ਕਉ ਨ ਆਇਓ,
ਉਹ ਜਿਹੜੇ ਧਨ ਦਾ ਮਾਲਕ ਉੱਥੇ ਤੇ ਕੋਈ ਨਹੀਂ ਆਇਆ ਸੀ, ਕਿਉਂਕਿ ਉਹ ਧਨ ਦਾ ਮਾਲਕ ਕੋਈ ਹੈ ਹੀ ਨਹੀਂ ਸੀ, ਉਹ ਧਨ ਦਾ ਮਾਲਕ ਤਾਂ ਹੈ ਸੀ ਗੁਰੂ ਮਹਾਰਾਜ ਜੀ, ਅਤੇ ਜਿਸ ਕਰਕੇ ਸੱਚੇ ਪਾਤਸ਼ਾਹ ਜੀ ਨੂੰ ਕਲਾ ਵਰਤਾਈ ਸਿੱਖ ਡਿੱਗਾ, ਇਹਨੂੰ ਬਹੁਤਾ ਪੈਸਾ ਮਿਲਿਆ ਇਹਨੇ ਚੁੱਕ ਲਿਆ।
ਸੋ ਲੈ ਸਿੱਖ ਸਤਿਗੁਰ ਪੈ ਗਏ,
ਉਹ ਲੈ ਕੇ ਧਨ ਦਾ ਜਿਹੜਾ ਕਟੋਰਾ ਗਾਗਰ ਸਤਿਗੁਰ ਜੀ ਪਾਸ ਪਹੁੰਚ ਗਿਆ ਇਹ।
ਆਗੇ ਧਰ ਸਿੱਖ ਟਾਂਡਾ ਪਇਓ,
ਆਗੇ ਧਰ ਸਿੱਖ ਠਾਂਡਾ ਪਇਓ, ਅੱਗੇ ਰੱਖ ਕੇ ਨਾ ਪੈਸੇ, ਤੇ ਸਿੱਖ ਹੱਥ ਜੋੜ ਕੇ ਖੜ ਗਿਆ ਬੜੀ ਨਿਮਰਤਾ ਭਾਵ ਦੇ ਨਾਲ।
ਤਦ ਸਤਿਗੁਰ ਤਿਸ ਕਹਿਓ ਉਚਾਰ,
ਤਦ ਸਤਿਗੁਰ ਜੀ ਨੇ ਇਸਨੂੰ ਕਹਿਓ ਉਚਾਰ, ਉਚਾਰਦੇ ਹੋਏ ਬਚਨ ਕਰਦੇ ਹੋਏ ਕਿਹਾ,
ਜਾਏ ਸੁਦਾਮੇ ਜਿਉਂ ਜਿਉਂ ਧਾਮ ਸਵਾਰ।
ਗੁਰੂ ਜੀ ਨੇ ਕਿਹਾ ਭਾਈ ਸਿੱਖਾ ਆ ਤੂੰ ਆਪਣੇ ਘਰ ਜਾ ਤੇ ਆਪਣੇ ਘਰ ਸਵਾਰ, ਅੱਜ ਜਿਵੇਂ ਸ਼੍ਰੀ ਕ੍ਰਿਸ਼ਨ ਭਗਵਾਨ ਨੇ ਦੁਆਪਰ ਦੇ ਵਿੱਚ ਸੁਦਾਮੇ ਦੇ ਸਵਾਰੇ ਸੀ, ਜਦੋਂ ਕ੍ਰਿਸ਼ਨ ਭਗਵਾਨ ਜੀ ਦੁਆਰਕਾ ਨਗਰੀ 'ਚ ਗਏ ਨਾ, ਅਤੇ ਇਹਦੀ ਘਰਵਾਲੀ ਸੁਦਾਮਾ ਬੜਾ ਗਰੀਬ ਸੀ। ਇਹ ਗਰੀਬ ਕਿਵੇਂ ਹੋਇਆ, ਗੋਕਲ ਵਿੱਚ ਇਕੱਠੇ ਰਹਿੰਦੇ ਸੀ ਸ਼੍ਰੀ ਕ੍ਰਿਸ਼ਨ ਭਗਵਾਨ ਅਤੇ ਸੁਦਾਮਾ ਜੀ। ਸੁਦਾਮਾ ਜਿਹੜਾ ਸੀ ਇਹ ਬ੍ਰਾਹਮਣ ਸੀ ਅਤੇ ਸੰਦੀਪਨ ਗੁਰੂ ਕੋਲ ਪੜ੍ਹਦੇ ਸੀ। ਸੰਦੀਪਨ ਗੁਰੂ ਉਹ ਹੈ ਜਿਹਨਾਂ ਕੋਲ ਸ਼੍ਰੀ ਕ੍ਰਿਸ਼ਨ ਭਗਵਾਨ ਨੇ ਅਤੇ ਉਹਨਾਂ ਦੇ ਭਰਾਤਾ ਬਲਰਾਮ ਜੀ ਨੇ ਸ਼ਸਤਰ ਵਿੱਦਿਆ ਸਿੱਖੀ ਹੈ, ਅਤੇ ਉਹ ਜਦੋਂ ਉਸ ਕੋਲ ਵਿੱਦਿਆ ਸਿੱਖਦੇ ਸੀ ਇਹ ਪੜ੍ਹਦੇ ਵੀ ਸੀ ਬਾਲ ਸੁਦਾਮਾ, ਅਤੇ ਇਸੇ ਤਰ੍ਹਾਂ ਸ਼੍ਰੀ ਕ੍ਰਿਸ਼ਨ ਭਗਵਾਨ ਵੀ, ਅਤੇ ਇਕੱਠੇ ਜਾ ਕੇ ਇੱਕ ਦਿਨ ਦੀ ਗੱਲ ਹੈ ਗੁਰੂ ਸੰਦੀਪਨ ਨੇ ਕਿਹਾ ਵੀ ਲੱਕੜਾਂ ਲੈ ਕੇ ਆਓ ਜੰਗਲ 'ਚ, ਇਹ ਜੰਗਲ 'ਚ ਲੱਕੜਾਂ ਲੈਣ ਚਲ ਗਏ। ਉੱਥੇ ਲੱਕੜਾਂ ਲੈਣ ਗਏ ਅਤੇ ਠੰਡ ਸੀ, ਬਾਲ ਸੁਦਾਮਾ ਜਿਹੜਾ ਸੀ ਬ੍ਰਾਹਮਣ ਸੁਦਾਮਾ ਇਹਨਾਂ ਦੀ ਮਾਤਾ ਨੇ ਇਹਨਾਂ ਨੂੰ ਚਣੇ ਦਿੱਤੇ ਸੀ ਚੱਪਣ ਵਾਸਤੇ, ਇਹ ਲੈ ਇਹ ਵੀ ਇਹਨਾਂ ਚਣੇ ਖੜ੍ਹੇ ਸੀ ਨਾਲ, ਸ਼੍ਰੀ ਕ੍ਰਿਸ਼ਨ ਭਗਵਾਨ ਚੜ੍ਹ ਕੇ ਪੇੜ 'ਤੇ ਅਤੇ ਲੱਕੜਾਂ ਤੋੜ ਰਹੇ ਸੀ, ਇਹਨੂੰ ਥੱਲੇ ਭੁੱਖ ਲੱਗੀ ਇਹਨੇ ਫੱਕਾ ਮਾਰ ਲਿਆ ਚਣਿਆਂ ਦਾ ਸੁਦਾਮੇ ਨੇ, ਅਤੇ ਜਦੋਂ ਚਣੇ ਖਾਵੇ ਤਾਂ ਆਵਾਜ਼ ਹੋਵੇ ਕੁਰੜ ਕੁਰੜ, ਚੱਬਣ ਦੀ ਆਵਾਜ਼ ਆਵੇ ਤਾਂ ਸ਼੍ਰੀ ਕ੍ਰਿਸ਼ਨ ਭਗਵਾਨ ਕਹਿਣ ਲੱਗੇ, ਮਿੱਤਰ ਸਦਾਮੇ ਕੀ ਛਕਦਾ ਹੈ, ਕੀ ਖਾਂਦਾ ਹੈ? ਇਹ ਕਹਿਣ ਲੱਗਾ, ਕੁਝ ਨਹੀਂ ਸ਼੍ਰੀ ਕ੍ਰਿਸ਼ਨ ਜੀ, ਆ ਠੰਡ ਕਰਕੇ ਦੰਦ ਵੱਜ ਰਹੇ, ਮੈਂ ਚੱਬਣਾ ਮੈਂ ਕੀ ਹੈ? ਅਤੇ ਜਾ ਉਹ ਦਰਿਦਰੀਆ, ਆਹ ਮੁੱਠ ਦਾਣਿਆ ਪਿੱਛੇ ਝੂਠ ਬੋਲਦਾ ਹੈ। ਉਸੇ ਦਿਨ ਤੋਂ ਸਦਾਮਾ ਭਗਤ ਜਿਹੜੇ ਆ ਉਹ ਗਰੀਬ ਹੋ ਗਏ। ਪਹਿਲਾਂ ਇਹਨਾਂ ਦੇ ਮਾਤਾ ਪਿਤਾ ਚੜ੍ਹਾਈ ਕਰਕੇ ਸ਼ਾਦੀ ਇਹਨਾਂ ਦੀ ਹੋਈ ਸੀ, ਅਤੇ ਇਹਨਾਂ ਦੇ ਗਾਂ ਬਾਲ ਬੱਚੇ ਹੋਏ ਅਤੇ ਭੁੱਖੇ ਪੇਟ ਸੌਂਦਿਆ ਕਰਨ, ਕੁਝ ਅੱਧਾ ਖਾਣ ਅੱਧਾ ਇੱਦਾਂ ਰਹਿ ਜਾ ਕਰੇ ਪੇਟ। ਇਸ ਤਰ੍ਹਾਂ ਦਿਨ ਬ ਦਿਨ ਗਰੀਬੀ ਜਿਹੜੀ ਵੱਧਦੀ ਗਈ। ਇੱਕ ਦਿਨ ਇਹਨਾਂ ਦੀ ਪਤਨੀ ਨੇ ਕਿਹਾ ਵੀ, ਇਹ ਕਹਿੰਦਾ ਸੀ ਮੇਰੇ ਮਿੱਤਰ ਹੈ ਕ੍ਰਿਸ਼ਨ ਭਗਵਾਨ, ਉਹ ਕਹਿੰਦੇ ਜੇ ਤੇਰੇ ਕ੍ਰਿਸ਼ਨ ਭਗਵਾਨ ਮਿੱਤਰ ਉਹਦੇ ਸੁਣਿਆ ਵੀ ਦੁਆਰਕਾ ਨਗਰੀ ਦੇ ਰਾਜੇ ਆਇਆ ਅਤੇ ਤੂੰ ਮਿੱਤਰ ਆਪਣੇ ਨੂੰ ਮਿਲ, ਤੇਰੀ ਗਰੀਬੀ ਕੱਟੀ ਜਾਵੇਗੀ। ਇਹ ਜਾਵੇ ਨਾ ਕਿ ਮੈਂ ਬ੍ਰਾਹਮਣ ਹਾਂ, ਕਿਵੇਂ ਮੰਗਾਂ? ਅਖੀਰੀ ਬਹੁਤਾ ਕਹਿਣ 'ਤੇ ਉਹ ਗਏ ਹੈ ਸਦਾਮਾ ਭਗਤ ਜੀ। ਇਹ ਵੀ ਸ਼੍ਰੀ ਕ੍ਰਿਸ਼ਨ ਭਗਵਾਨ ਨੇ ਇਹਨਾਂ ਦੀ ਪਤਨੀ ਨੂੰ ਪ੍ਰੇਰ ਕੇ ਜਿਹੜਾ ਖਵਾਇਆ ਸੀ ਉਹ ਕੌਤਕੀ ਵਰਤਾਇਆ ਸੀ। ਇਹ ਸਦਾਮਾ ਭਗਤ ਜੀ ਗਏ ਉੱਥੇ ਦੁਆਰਕਾ ਨਗਰੀ 'ਚ, ਜਦੋਂ ਗਏ ਆ ਦਰਵਾਜ਼ੇ 'ਤੇ ਖੜ੍ਹ ਗਏ ਆ ਅਤੇ ਲੋਕ ਵੇਖ ਕੇ ਪਹਿਲਾਂ ਹੱਸਦੇ ਜਦੋਂ ਦੁਆਰਕਾ ਨਗਰੀ 'ਚ ਗਏ, ਕਿਉਂਕਿ ਸਾਰੇ ਉੱਥੇ ਸ਼੍ਰੀ ਕ੍ਰਿਸ਼ਨ ਭਗਵਾਨ ਦੀ ਕਿਰਪਾ ਨਾਲ, ਮਿਹਰ ਕਿਰਪਾ ਨਾਲ ਹੀ ਵਸ ਰਹੇ, ਚੜ੍ਹਦੀ ਕਲਾ ਨਾਲ ਸਾਰੇ ਰਾਜੇ ਮਹਾਰਾਜੇ ਬਣੇ ਹੋਏ ਸਨ। ਇਹਦੀ ਧੋਤੀ ਪਾਟੀ ਹੋਈ ਹੈ, ਸਰੀਰ 'ਤੇ ਪੱਲਾ ਜਾਂ ਉੱਥੋਂ ਦੀ ਸੁੱਟਿਆ ਬ੍ਰਾਹਮਣਾ ਵਾਂਗ ਜਨੇਊ ਪਾਇਆ ਹੈ, ਧੋ ਜਿਹੜੀ ਹੈ ਗੋਦੀ ਰੱਖੀ ਹੋਈ ਹੈ। ਇਹਨੂੰ ਵੇਖ ਵੇਖ ਲੋਕ ਹੱਸਣ। ਜਦੋਂ ਉੱਥੇ ਦੁਆਰਕਾ 'ਤੇ ਪਹੁੰਚੇ ਹੈ ਮਹਿਲਾਂ ਦੇ ਅੱਗੇ, ਤੋ ਵੇਖ ਕੇ ਕਹਿਣ ਲੱਗੇ ਦੁਆਰਪਾਲ, ਇਹ ਬ੍ਰਾਹਮਣ ਦੇਵਤਾ ਜੀ ਤੁਸੀਂ ਕੌਣ ਹੋ? ਇਹਨਾਂ ਕਿਹਾ ਵੀ ਮੈਂ ਕ੍ਰਿਸ਼ਨ ਭਗਵਾਨ ਦਾ ਬਾਲ ਸਖਾਈ ਮਿੱਤਰ ਹਾਂ। ਉਹਨਾਂ ਨੂੰ ਕਹੋ ਕਿ ਤੁਹਾਨੂੰ ਸਦਾਮਾ ਮਿਲ ਜੀ ਆਏ ਹੈ। ਉਹ ਧੋਤੀ ਪਾਟੀ ਵੇਖ ਕੇ ਹੱਸਣ ਲੱਗੇ ਆ ਪਰੇ ਨੂੰ ਮੂੰਹ ਕਰਕੇ, ਅਤੇ ਫਿਰ ਅਖੀ ਆਂਦੇ ਕੋਈ ਨਹੀਂ ਤੁਸੀਂ ਰੁਕੋ, ਅਸੀਂ ਤੁਹਾਡਾ ਸੁਨੇਹਾ ਦਿੰਦੇ ਹਾਂ। ਪਹਿਲਾਂ ਤਾਂ ਹੈਰਾਨ ਹੋ ਗਏ ਵੇਖ ਕੇ ਵੀ ਆਹ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਮਿੱਤਰ ਹੈ। ਕਹਿੰਦੇ ਚਲੋ, ਕਿਉਂਕਿ ਉੱਧਰੋਂ ਕ੍ਰਿਸ਼ਨ ਭਗਵਾਨ ਦਾ ਹੁਕਮ ਸੀ ਵੀ ਕੋਈ ਕੰਗਾਲ ਆਵੇ, ਕੋਈ ਵੀ ਆਵੇ ਤਾਂ ਉਹਨੂੰ ਮੋੜਦਾ ਨਹੀਂ, ਵਾਪਸ ਸਾਨੂੰ ਬੁਲਾਉਣਾ ਹੈ। ਉੱਥੇ ਜਾ ਕੇ ਦੱਸਿਆ ਹੈ ਨਾ ਵੀ ਕੋਈ ਸਦਾਮਾ ਨਾਮ ਦਾ ਆਪ ਜੀ ਦਾ ਮਿੱਤਰ ਆਇਆ ਹੋਇਆ ਹੈ। ਸੁਣ ਕੇ ਕ੍ਰਿਸ਼ਨ ਭਗਵਾਨ ਜੀ ਦਿੰਦੇ ਰੋਮ ਰੋਮ ਖੜ੍ਹੇ ਹੋ ਗਏ ਹੈ, ਸਿੰਘਾਸਨ ਤੋਂ ਉੱਠ ਪਏ ਹੈ, ਜੁੱਤੀ ਵੀ ਨਹੀਂ ਪੈਰੀ ਪਾਈ ਹੈ, ਚਰਨੀ ਕੁਝ ਨਹੀਂ ਪਾਇਆ ਹੈ ਅਤੇ ਨੱਠ ਤੁਰੇ ਹੈ। ਉਹ ਜਿਹੜਾ ਪੀਲਾ ਵਸਤਰ ਮੋਢੇ 'ਤੇ ਰੱਖਦੇ ਸੀ ਉਹ ਵੀ ਭੱਜਦਿਆਂ ਭੱਜਦਿਆਂ ਡਿੱਗ ਗਿਆ ਹੈ। ਸਦਾਮਾ ਭਗਤ ਸੋਚਦਾ ਹੈ ਵੀ ਕਿੱਥੇ ਮੈਂ ਗਰੀਬ, ਕਿੱਥੇ ਸ਼੍ਰੀ ਕ੍ਰਿਸ਼ਨ ਭਗਵਾਨ, ਮੈਨੂੰ ਉਹਨਾਂ ਨੇ ਕਿੱਥੇ ਮਿਲਣਾ ਹੈ? ਪਰ ਸ਼੍ਰੀ ਕ੍ਰਿਸ਼ਨ ਭਗਵਾਨ ਦੇ ਕੰਨੀ ਜਦੋਂ ਗੱਲ ਪਈ ਹੈ, ਇੰਨਾ ਨੱਠੇ ਆਉਂਦੇ ਹੈ ਮਹਿਲਾਂ ਦੇ ਵਿੱਚੋਂ ਦੀ ਦੁਆਰਕਾ ਨਗਰੀ 'ਚ, ਅਤੇ ਚਰਨੀ ਜਿਹੜੇ ਆ ਰੋਡ ਵੱਜਦੇ ਆ, ਕੋਈ ਜੁੱਤੀ ਨਹੀਂ ਪਾਈ, ਭੱਜੇ ਜਾਂਦੇ ਆ ਮਗਰ ਮਗਰ, ਅਤੇ ਸਦਾਮੇ ਜੀ ਨੂੰ ਵੇਖ ਕੇ ਪ੍ਰਦਖਣਾ ਕੀਤੀ ਹੈ। ਭਾਈ ਗੁਰਦਾਸ ਜੀ ਲਿਖਦੇ ਆ, ਬਿਪ ਸੁਦਾਮਾ ਦਾਲ ਦੀ ਬਾਲ ਸਖਾਈ ਮਿੱਤਰ ਸਦਾਏ, ਪਹੁਤਾ ਨਗਰ ਦੁਆਰਕਾ ਸਿੰਘ ਖਲੋਤਾ ਦੁਆਰ ਖਲੋਤਾ ਸਿੰਘ ਜਾਏ, ਸਿੰਘ ਦੁਆਰ ਖਲੋਤਾ ਜਾਏ। ਕਹਿੰਦੇ ਆ ਬਿਪਰ ਇਹ ਬ੍ਰਾਹਮਣ ਸੁਦਾਮਾ ਸੀ ਦਲਿੱਦਰੀ ਗਰੀਬ, ਅਤੇ ਬਾਲ ਸਖਾਈ ਮਿੱਤਰ ਸਦਾਏ, ਬਾਲ ਪਿਆਰਾ ਮਿੱਤਰ ਸਦਾਉਂਦਾ ਸੀ ਸ਼੍ਰੀ ਕ੍ਰਿਸ਼ਨ ਭਗਵਾਨ ਦਾ, ਬਹੁਤਾ ਨਗਰ ਦੁਆਰਕਾ। ਇੱਕ ਦਿਨ ਪਤਨੀ ਦੇ ਕਹਿਣ 'ਤੇ ਨਗਰ ਪਹੁੰਚਿਆ ਦੁਆਰਕਾ ਨਗਰੀ 'ਤੇ, ਸਿੰਘ ਦੁਆਰ ਖਲੋਤਾ ਜਾਏ। ਦੁਆਰ ਪਾਲ ਕੋਲ ਜਾ ਕੇ ਖਲੋਤਾ ਨੂੰ ਕਿਹਾ ਵੀ ਮੈਂ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਮਿੱਤਰ ਹਾਂ। ਉਸ ਵਕਤ ਸ਼੍ਰੀ ਕ੍ਰਿਸ਼ਨ ਭਗਵਾਨ ਨੂੰ ਦੱਸਿਆ, ਭੱਜਦੇ ਆਏ ਹੈ ਦੂਰੋਂ ਦੇਖ ਡੰਡੌਤ ਕਰ, ਛੱਡ ਸੰਘਾਸਨ ਹਰ ਜੀ ਆਏ। ਆਪਣਾ ਸੰਘਾਸਨ ਛੱਡ ਦਿੱਤਾ, ਜੁੱਤੀ ਪੈਰੀ ਛੱਡ ਦਿੱਤੀ, ਆਪਣਾ ਜਿਹੜਾ ਮੋਢੇ 'ਤੇ ਰੱਖਿਆ ਸੀ ਪੀਲੇ ਰੰਗ ਦਾ ਵਸਤਰ ਉਹ ਥੱਲੇ ਡਿੱਗ ਪਿਆ ਹੈ, ਪਰ ਕਮਲੇ ਹੋ ਗਏ, ਮਸਤਾਨੇ ਹੋ ਗਏ ਹੈ ਵੀ ਮੇਰਾ ਮਿੱਤਰ ਆਇਆ ਹੈ। ਆ ਕੇ ਪ੍ਰਦਖਣਾ ਕੀਤੀ ਹੈ, ਪਹਿਲੇ ਦੇ ਪ੍ਰਦਖਣਾ ਪੈਰੀ ਪੈ ਕੇ ਲੈ ਗਲ ਲਾਏ, ਪਹਿਲੇ ਪ੍ਰਦਖਣਾ ਕੀਤੀ ਹੈ, ਆਲੇ ਦੁਆਲੇ ਘੁੰਮੇ ਸਿਰ 'ਤੇ ਹੱਥ ਰੱਖ ਕੇ, ਕਹਿੰਦੇ ਧੰਨ ਹੋ ਗਏ ਹਾਂ। ਫਿਰ ਸੁਦਾਮੇ ਭਗਤ ਦੇ ਚਰਨੀ ਪਏ ਹੈ, ਮੱਥਾ ਟੇਕਿਆ, ਵੇਖ ਲਓ ਇੱਕ ਪਾਸੇ ਅਵਤਾਰ ਹੈ, ਇੱਕ ਪਾਸੇ ਆਮ ਬ੍ਰਾਹਮਣ ਹੋਇਆ ਹੈ ਜਿਹੜਾ ਗਰੀਬ ਹੈ, ਉਹਦੇ ਚਰਨਾਂ 'ਤੇ ਮੱਥਾ ਟੇਕ ਦਿੱਤਾ। ਐਸਾ ਪ੍ਰੇਮ ਦੀ ਕਥਾ ਹੈ ਇਹ। ਮੱਥਾ ਟੇਕ ਕੇ ਪੈਰੀ ਪੈ ਕੇ ਲੈ ਗਲ ਲਾਏ, ਫਿਰ ਕੰਠ ਨਾਲ ਲਾ ਲਿਆ ਹੈ, ਕਹਿੰਦੇ ਸੁਦਾਮਿਆ ਤੂੰ ਤਾਂ ਮੈਨੂੰ ਧਾਨੀ ਕਰ ਦਿੱਤਾ ਹੈ, ਮੇਰਾ ਤਾਂ ਅੱਜ ਤੂੰ ਮੈਨੂੰ ਸਫਲ ਕਰ ਦਿੱਤਾ ਹੈ। ਪ੍ਰਦਖਣਾ ਦੇ ਪ੍ਰਦਖਣਾ ਪਹਿਲੇ ਦੇ ਪ੍ਰਦਖਣਾ ਪੈਰੀ ਪੈ ਕੇ ਲੈ ਗਲ ਲਾਏ ਚਰਨ ਉਦਕ ਲੈ ਪੈਰ ਧੋਏ ਸਿੰਘਾਸਣ ਉੱਤੇ ਬਿਠਾਏ। ਸਿੰਘਾਸਣ ਉੱਤੇ ਬਿਠਾ ਕਰਕੇ ਨਾ ਆਪਣੇ ਤਖ਼ਤ ਦੇ ਉੱਪਰ ਸ਼੍ਰੀ ਕ੍ਰਿਸ਼ਨ ਭਗਵਾਨ ਨੇ ਅਤੇ ਸੁਦਾਮੇ ਭਗਤ ਦੇ ਇੰਨੀਆਂ ਸੁਗੰਧੀਆਂ ਮਲੀਆਂ ਹੈ ਸਾਰੇ ਚੰਦਨ ਨਾਲ ਸਰੀਰ ਜਿਹੜਾ ਲੇਪਣ ਕਰ ਦਿੱਤਾ ਹੈ। ਸੰਗੀ ਮਲ ਕੇ ਚਰਨ ਧੋਤੇ ਹੈ, ਚਰਨ ਧੋ ਕੇ ਉਹਦਾ ਚਰਨਾ ਅੰਮ੍ਰਿਤ ਲਿਆ ਹੈ, ਆਪ ਪੀਤਾ ਹੈ ਚਰਨ ਧੋ ਕੇ ਸ੍ਰੀ ਕ੍ਰਿਸ਼ਨ ਭਗਵਾਨ ਨੇ। ਪੀ ਕਰਕੇ ਆਪਣੇ ਸਾਰੇ ਅਹਿਲਕਾਰਾਂ ਸੈਨਿਕਾਂ ਨੂੰ ਕਿਹਾ ਵੀ ਇਹ ਜਿਹੜਾ ਜਾਲ ਹੈ ਇਹਨੂੰ ਨਦੀਆਂ 'ਚ ਜਿਹੜਾ ਹੈ ਵਾ ਦਿਉ, ਇਹਨੂੰ ਦੁਆਰਕਾ ਨਗਰੀ 'ਚ ਛਿੜਕ ਦਿਉ, ਸਾਰੀ ਦੁਆਰਕਾ ਨਗਰੀ ਪਵਿੱਤਰ ਹੋ ਜਾਏ, ਇੰਨਾ ਪ੍ਰੇਮ ਕੀਤਾ। ਅਤੇ ਇਸ ਤਰ੍ਹਾਂ ਕਥਨ ਕਰਦੇ ਹੈ ਪੈਰੀ ਪੈ ਕੇ ਲੈ ਗਲ ਲਾਏ ਚਰਨ ਉਦਕ ਲੈ ਪੈਰ ਧੋਏ ਸਿੰਘਾਸਣ ਉੱਤੇ ਬਿਠਾਏ, ਸਿੰਘਾਸਣ ਉੱਤੇ ਬਿਠਾ ਦਿੱਤਾ ਹੈ। ਪੁੱਛੇ ਕੁਸਲ ਪਿਆਰ ਕਰ, ਪ੍ਰੇਮ ਕਰਕੇ ਆਨੰਦ ਪ੍ਰਸੰਨ ਪੁੱਛਦੇ ਹੈ, ਘਰ ਦੀ ਸੁੱਖ ਸ਼ਾਂਤ ਪੁੱਛਦੇ ਹੈ, ਪੁੱਛ ਕਰਕੇ ਪੁੱਛੇ ਕੁਸਲ ਪਿਆਰ ਕਰ ਅਤੇ ਗੁਰ ਸੇਵਾ ਦੀ ਕਥਾ ਸੁਣਾਇਓ। ਕਥਾ ਸੁਣਾਉਂਦੇ ਵੀ ਸੁਦਾਮਿਆ ਉਹ ਗੱਲ ਯਾਦ ਹੈ ਜਿਸ ਦਿਨ ਤੈਨੂੰ ਕਿਹਾ ਸੀ ਵੀ ਕੀ ਚੱਬਦਾ ਹੈ ਅਤੇ ਤੂੰ ਕੀ ਅੱਗੋਂ ਜਵਾਬ ਦਿੱਤਾ ਸੀ। ਅਤੇ ਉਸ ਵਕਤ ਸੁਦਾਮੇ ਭਗਤ ਜੀ ਨੇ ਕਿਹਾ, ਹਾਂ ਭਗਵਾਨ ਜੀ, ਉਹ ਜਿੱਦਣ ਮੈਂ ਕਿਹਾ ਸੀ ਨਾ ਵੀ ਮੈਂ ਕੁਝ ਨਹੀਂ ਚੱਬਦਾ, ਹੱਥਾਂ ਦੇ ਵੱਜਦੇ ਹੈ, ਤੁਸਾਂ ਨੇ ਕਿਹਾ ਜਾ ਦਲਿੱਦਰੀਆ ਮੋਠ ਦੀ ਦਾਣੇ ਪਿੱਛੇ ਝੂਠ ਬੋਲਦਾ ਹੈ, ਬਸ ਉਸੇ ਦਿਨ ਦੀ ਕਿਰਪਾ ਹੋਈ ਦਲਿੱਦਰੀ ਹੋ ਗਈ ਹੈ। ਉਸ ਦਿਨ ਤੋਂ ਸੁਦਾਮਾ ਗਰੀਬ ਹੋ ਗਿਆ ਸੀ। ਅਤੇ ਇਸ ਤਰ੍ਹਾਂ ਭਾਈ ਗੁਰਦਾਸ ਜੀ ਲਿਖਦੇ ਹੈ, ਤੰਦਲ ਲੈ ਕੇ ਚੱਬਿਓਨ, ਇਹਨਾਂ ਚੌਲ ਲਿਆਉਂਦੇ ਹੋਏ ਸੀ। ਉਹ ਪੁੱਛਿਆ ਸ੍ਰੀ ਕ੍ਰਿਸ਼ਨ ਭਗਵਾਨ ਨੇ ਸੁਦਾਮੇ ਜੀ ਨੂੰ, ਦੱਸ ਸਾਡੀ ਭਰਜਾਈ ਜੀ ਨੇ ਕੀ ਸੁਗਾਤ ਭੇਜੀ ਸਾਡੇ ਵਾਸਤੇ, ਕੀ ਭੇਟਾ ਭੇਜੀ ਹੈ? ਇਹ ਤੁੱਛ ਭੇਟਾ ਸਮਝ ਕੇ ਚੌਲ ਜਿਹੜੇ ਭੁੰਨੇ ਹੋਏ ਲੁਕਾਉਂਦਾ ਹੈ ਮਗਰ ਸੁਦਾਮਾ। ਅਤੇ ਉਹ ਸ੍ਰੀ ਕ੍ਰਿਸ਼ਨ ਭਗਵਾਨ ਨੇ ਕਹਿੰਦੇ ਕੀ ਲੁਕਾਉਣਾ ਹੈ, ਧੱਕੇ ਨਾਲ ਹੋਏ ਹੈ ਪਕੜ ਕੇ ਜਿਹੜੇ ਛਗਣੇ ਕੀਤੇ ਸ਼ੁਰੂ, ਚਰਨ ਲੈ ਕੇ ਚੌਲ ਲੈ ਕੇ ਤੰਦਲ ਚੱਪੇ ਹੋਣ, ਵਿਦਾ ਕਰੇ ਅੱਗੇ ਪਹੁੰਚਾਏ। ਅਤੇ ਉਸ ਵਕਤ ਨਾਲੇ ਫੱਗੇ ਮਾਰਦੇ ਹੈ, ਨਾਲੇ ਧਰਮ ਅਰਥ ਕਾਮ ਮੋਖ ਸਾਰੇ ਪਦਾਰਥ ਬਖਸ਼ਦੇ ਹੈ, ਬਖਸ਼ਿਸ਼ਾਂ ਕਰੀ ਜਾਂਦੇ ਹੈ। ਅਤੇ ਜਦੋਂ ਬਖਸ਼ਿਸ਼ਾਂ ਕਰੀ ਜਾਂਦੇ, ਰੁਕਮਣੀ ਜਿਹੜੇ ਸਨ ਇਹਨਾਂ ਦੇ ਮਹਿਲ ਸੁਪਤਨੀ ਸਨ ਸ੍ਰੀ ਕ੍ਰਿਸ਼ਨ ਭਗਵਾਨ ਦੇ, ਉਹ ਕਹਿਣ ਲੱਗੇ ਭਗਵਾਨ ਜੀ ਦਾ ਹੱਥ ਪਕੜ ਕੇ ਕਿ ਸਾਰਾ ਕੁਝ ਮਿੱਤਰ ਨੂੰ ਸੌਂਪ ਦੇਣਾ, ਹੁਣ ਸਾਡੇ ਵਾਸਤੇ ਵੀ ਕੁਝ ਰਹਿਣ ਦਿਉ। ਅਤੇ ਉਸ ਵਕਤ ਸ੍ਰੀ ਕ੍ਰਿਸ਼ਨ ਭਗਵਾਨ ਨੇ ਕਿਹਾ ਵੀ ਇਹੀ ਤਾਂ ਜੇ ਨਵਾਂ ਕੰਮ ਕਰਨਾ ਹੈ, ਨਵੀਂ ਭਾਜੀ ਪਾਉਣੀ ਹੈ, ਵੀ ਜਿਹੜਾ ਸਾਡੀ ਥਾਂ 'ਤੇ ਸਾਡਾ ਭਗਤ, ਸਾਡਾ ਮਿੱਤਰ ਅਤੇ ਮਿੱਤਰ ਦੀ ਥਾਂ 'ਤੇ ਅਸੀਂ, ਇਹੀ ਤਾਂ ਗੱਲ ਹੈ, ਭੇਦ ਤਾਂ ਹੀ ਤਾਂ ਹੋਣਾ ਹੈ, ਸਾਡੇ ਥਾਂ 'ਤੇ ਉਹ ਅਤੇ ਅਸੀਂ ਉਹਦੇ ਥਾਂ 'ਤੇ ਜਾਈਏ। ਫਿਰ ਬੜੇ ਸਤਿਕਾਰ ਦੇ ਨਾਲ ਕਿੰਨੇ ਦਿਨ ਸੁਦਾਮਾ ਭਗਤ ਜਿਹੜਾ ਰਿਹਾ ਹੈ ਸ੍ਰੀ ਕ੍ਰਿਸ਼ਨ ਭਗਵਾਨ ਕੋਲ, ਫਿਰ ਜਿਹੜਾ ਹੈ ਵਿਦਾ ਕਰੇ ਅੱਗੇ ਪਹੁੰਚਾਏ, ਆਪ ਤੋਰਨ ਆਏ ਹੈ ਤੁਰ ਕੇ। ਭਾਈ ਗੁਰਦਾਸ ਜੀ ਲਿਖਦੇ ਹੈ, ਧਰਮ ਅਰਥ ਚਾਰ ਪਦਾਰਥ ਸਖ ਚ ਬਿਠਾਏ, ਕਹਿੰਦੇ ਸਾਰਾ ਕੁਝ ਹੀ ਬਖਸ਼ ਦਿੱਤਾ ਪਰ ਫਿਰ ਵੀ ਸੰਕੋਚ ਕਰਦੇ ਹੈ, ਕੀ ਸੋਚਦੇ ਹੈ ਵੀ ਮੈਂ ਤੁੱਛ ਭੇਟਾ ਦਿੱਤੀ ਆਪਣੇ ਸੁਦਾਮੇ ਮਿੱਤਰ ਨੂੰ, ਮੈਂ ਕੁਝ ਨਹੀਂ ਦਿੱਤਾ ਹੈ, ਮੈਂ ਤਾਂ ਬੜਾ ਕਰਜ਼ਾਈ ਹਾਂ ਆਪਣੇ ਸੁਦਾਮੇ ਮਿੱਤਰ ਦਾ, ਇੰਨਾ ਪ੍ਰੇਮ ਕੀਤਾ ਸ੍ਰੀ ਕ੍ਰਿਸ਼ਨ ਭਗਵਾਨ ਨੇ। ਅਤੇ ਜਦੋਂ ਇਹ ਮੁੜ ਕੇ ਵਾਪਸ ਆਏ ਨਾ, ਤਾਂ ਉੱਥੇ ਮਹਿਲ ਉਸਰੇ ਪਏ ਹੈ, ਬਾਗ ਹੈ, ਤਲਾਬ ਬਣੇ ਹੈ, ਅਤੇ ਵੇਖ ਕੇ ਹੈਰਾਨ ਹੋ ਗਏ ਅਤੇ ਸੋਚਿਆ ਵੀ ਮੈਂ ਕਿਸੇ ਹੋਰ ਵਪਾਰੀ ਦੇ ਘਰ ਆ ਗਿਆ ਹਾਂ। ਉਸ ਵਕਤ ਇਹਦੇ ਬੱਚਿਆਂ ਨੇ, ਇਹਦੀ ਘਰਵਾਲੀ ਨੇ ਵੇਖਿਆ ਹੈ, ਘਰਵਾਲੀ ਨੇ ਵੇਖ ਕੇ ਆਵਾਜ਼ ਮਾਰੀ, ਕਹਿਣ ਲੱਗੇ ਸਵਾਮੀ ਜੀ ਤੁਹਾਡਾ ਆਪਣੇ ਘਰ ਹੈ, ਇਹਦੇ ਸ਼੍ਰੀ ਕ੍ਰਿਸ਼ਨ ਭਗਵਾਨ ਦੀ ਕਿਰਪਾ ਹੋਈ ਹੈ। ਇਸ ਤਰ੍ਹਾਂ ਸ੍ਰੀ ਕ੍ਰਿਸ਼ਨ ਭਗਵਾਨ ਜੀ ਨੇ ਸੁਦਾਮੇ ਆਪਣੇ ਭਗਤ ਦੇ ਜਿਹੜੇ ਮਹਿਲ ਉਸਾਰੇ ਸੀ, ਸਤਿਗੁਰੂ ਜੀ ਨੇ ਉਹੀ ਕਿਹਾ, ਸਿੱਖਾ ਜਾ ਕੇ ਆਪਣੇ ਤੂੰ ਘਰ ਸਵਾਰ, ਉਹਨਾਂ ਨੂੰ ਬਣਾ ਸਵਾਰ, ਪੱਕੇ ਚਾਹੁੰਦਾ ਸੀ ਪੱਕੇ ਬਣਾ, ਜਿਵੇਂ ਸ੍ਰੀ ਕ੍ਰਿਸ਼ਨ ਭਗਵਾਨ ਨੇ ਦੁਆਪਰ ਦੇ ਵਿੱਚ ਆਪਣੇ ਭਗਤ ਸੁਦਾਮੇ ਦੇ ਘਰ ਬਣਾਏ ਸੀ।
ਅਬ ਸਿੱਖਣੇ ਆਏ ਆਵੇ ਲਗਾਏ,
ਕਹਿੰਦੇ ਸਿੱਖ ਨੇ ਜਿਹੜਾ ਆ ਕੇ, ਉਹ ਪੈਸਾ ਬਹੁਤਾ ਸੀ, ਬਹੁਤੇ ਪੈਸੇ ਦੇ ਨਾਲ ਬਹੁਤੇ ਇੱਟਾਂ ਦਾ ਜਿਹੜਾ ਆਵਾ ਲਾ ਦਿੱਤਾ, ਕਿਉਂਕਿ ਆਵੇ ਦੀ ਇੱਟ ਬੜੀ ਪੱਕੀ ਹੁੰਦੀ ਹੈ, ਅੱਜ ਕੱਲ੍ਹ ਦੇ ਭੱਠੇ ਹੋ ਗਏ ਆ, ਪਹਿਲਾਂ ਆਪੋ ਆਪਣੀਆਂ ਜ਼ਮੀਨਾਂ ਵਿੱਚ ਆਵੇ ਲਾ ਦੇਈਦੇ ਸੀ, ਆਪਣੀ ਆਪਣੀ ਇੱਟ ਪਕਾਉਂਦੇ ਸੀ, ਕਈ ਥਾਵਾਂ 'ਤੇ ਅੱਜ ਵੀ ਇਹ ਰਿਵਾਜ਼ ਹੈ। ਇਸ ਤਰ੍ਹਾਂ ਸਿੱਖ ਨੇ ਆ ਕੇ ਆਵਾ ਲਾ ਦਿੱਤਾ,
ਰਾਜ ਸਦ ਗ੍ਰਹਿ ਤੁਰਤ ਚਣਾਏ,
ਤੇ ਰਾਜ ਮਿਸਤਰੀ ਨੂੰ ਸੱਦ ਕੇ ਜਦੋਂ ਇੱਟਾਂ ਪੱਕ ਗਈਆਂ, ਸਾਰੇ ਜਿਹੜੇ ਆਪਣੇ ਘਰ ਹੈ ਉਹਨੂੰ ਚੜਾਉਣਾ ਸ਼ੁਰੂ ਕਰ ਦਿੱਤਾ, ਪੱਕਾ ਘਰ ਬਣਾਉਣਾ ਸ਼ੁਰੂ ਕਰ ਦਿੱਤਾ।
ਜਿਨ ਗ੍ਰਹਿ ਸੰਗ ਕੱਚੇ ਜਲ ਗਏ,
ਤੇ ਜਦੋਂ ਇਹਨਾਂ ਆਪਣੇ ਘਰ ਨੂੰ ਲੋਹਿਆ ਸੀ ਨਾ ਫੂਕਿਆ ਸੀ, ਉਹ ਨਾਲ ਦੇ ਛੱਪਰ ਜਿਹੜੇ ਲਾ ਗਵਾਂਢ ਮੱਥੇ ਦੇ ਵੀ ਸੜ ਗਏ ਸਨ।
ਸਬਬ ਪਾਏ ਉਹ ਇਮਕੇ ਪਏ,
ਸਬਬ ਪਾਏ ਉਹ ਇਮਕੇ ਪਏ, ਵੀ ਇਹਨਾਂ ਦੇ ਕਹਿੰਦੇ ਵੇਖੋ ਇਹਨਾਂ ਦੇ ਘਰ ਦੇ ਗੁਰੂ ਦੀ ਕਿਰਪਾ ਨਾਲ ਪੱਕੇ ਹੋਣੇ ਸੀ ਸਿੱਖ ਦੇ, ਉਹ ਕਾਰਨ ਪੈ ਗਿਆ ਵੀ ਸਿੱਖ ਨੇ ਜਦੋਂ ਆਪਣਾ ਘਰ ਲੋਹਿਆ ਨਾਲ ਇਹਦੇ ਵੀ ਜਿਹੜੇ ਹੈ ਘਰ ਦੂਜਿਆਂ ਗਵਾਂਢ ਮੱਥੇ ਦੇ ਵੀ ਲੂਸ ਗਏ, ਜਿਸ ਕਰਕੇ ਉਹਨਾਂ ਦੇ ਵੀ ਕਿਰਪਾ ਮਹਾਰਾਜ ਦੀ ਹੋਈ, ਉਹਨਾਂ ਦੇ ਵੀ ਪੱਕੇ ਬਣਾਏ ਰੱਬ ਨੇ।
ਅਗਨ ਸੇਕ ਜਿਮ ਘਰ ਕੋ ਆਇਓ,
ਔਰ ਜਿਨ੍ਹਾਂ ਦੇ ਘਰ ਨੂੰ ਥੋੜ੍ਹਾ ਅੱਗ ਦਾ ਕਿਤੇ ਸੇਕ ਵੀ ਆ ਗਿਆ ਸੀ, ਲੂੰਦਾ ਜਿਹਾ ਫਿਰ ਗਿਆ ਸੀ,
ਤਿਸ ਕੋ ਵੀ ਤਹਿ ਮਹਿਲ ਬਣਾਇਓ,
ਉਹਦਾ ਵੀ ਜਿਹੜਾ ਹੈ ਇਹ ਸਿੱਖ ਬੜਾ ਦਿਆਲੂ ਕਿਰਪਾਲੂ ਸੀ, ਗੁਰੂ ਦੀ ਕਿਰਪਾ ਨਾਲ ਇੱਟ ਬੜੀ ਪਾਈ ਹੋਈ ਸੀ, ਕਹਿਣ ਲੱਗਾ ਵੀ ਭਾਈ ਪਿਆਰੋ ਤੁਹਾਡੇ ਵੀ ਘਰ ਸੜ ਗਏ ਸੀ, ਆ ਤੁਸੀਂ ਨਵੇਂ ਬਣਾ ਲਓ, ਉਹਨਾਂ ਦੇ ਵੀ ਜਿਹੜੇ ਪੱਕੇ ਕਰ ਦਿੱਤੇ ਮਹਾਰਾਜ ਜੀ ਨੇ।
ਲੋਕ ਕਰੇ ਕਈ ਪਛੋਤਾਈ,
ਲੋਕ ਜਿਨ੍ਹਾਂ ਦੇ ਹੁਣ ਉਦੋਂ ਇਹ ਸਿੱਖ ਨੂੰ ਗਾਲਾਂ ਕੱਢਦੇ ਸੀ ਤੇ ਆਪਣੇ ਘਰ ਬਚਾਏ ਸੀ ਨਾ ਕਿ ਸਾਡਾ ਘਰ ਨਾ ਲੂਹ ਜਾਵੇ, ਜਦੋਂ ਦੂਜਿਆਂ ਦੇ ਸੜ ਗਏ ਸੀ ਬੜੇ ਖੁਸ਼ ਹੁੰਦੇ ਸੀ ਹੱਸਦੇ ਸੀ, ਹੁਣ ਇਹ ਪਛੋਤਾਵਾ ਕਰਦੇ ਐ।
ਹਮਨੇ ਕਿਉਂ ਨਾ ਅਗਨ ਲਗਾਈ,
ਉਹ ਅਸੀਂ ਕਿਉਂ ਨਹੀਂ ਆਪਣੇ ਘਰ ਨੂੰ ਅੱਗ ਲਾ ਲਈ, ਆ ਲਾ ਲੈਂਦੇ ਸਾਡੇ ਵੀ ਘਰ ਪੱਕੇ ਹੋ ਜਾਂਦੇ, ਕਿਉਂਕਿ ਵੇਖ ਕੇ ਤੇ ਲਾਲਚ ਆ ਹੀ ਜਾਂਦਾ ਹੈ ਨਾ, ਇਹ ਕਹਿ ਹੁਣ ਦੂਜਿਆਂ ਦੇ ਲਾ ਕੇ ਘਰ ਪੱਕੇ ਆ, ਇਹਨਾਂ ਦੇ ਛੱਬਰ ਪੈ ਗਏ ਆ, ਇਹ ਸੋਚਦੇ ਉਦੋਂ ਅਸੀਂ ਆਪਣੇ ਘਰ ਨੂੰ ਕਿਉਂ ਨਾ ਅੱਗ ਲਾ ਲਈ, ਐਵੇਂ ਸਿੱਖ ਨੂੰ ਗਾਣੇ ਕੱਢਦੇ ਰਹੇ ਹਾਂ। ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ, ਜਿਨ੍ਹਾਂ ਦੇ ਉੱਪਰ ਗੁਰੂ ਸੂਰਮੇ ਖੜੇ ਹੈ ਕਿਰਪਾ ਰੂਪੀ ਹੱਥ ਰੱਖ ਕੇ, ਉਹਨਾਂ ਦੇ ਕਾਰਜ ਦੇ ਭਾਈ ਪੂਰੇ ਹੋਈ ਜਾਂਦੇ, ਸਿੱਖ ਦਾ ਕਾਰਜ ਪੂਰਾ ਕੀਤਾ, ਇਹ ਕੱਚੇ ਘਰਾਂ ਦੇ ਪੱਕੇ ਮੰਗਦਾ ਸੀ, ਗੁਰੂ ਜੀ ਨੇ ਮਿਹਰ ਕਰਕੇ ਇਹਨਾਂ ਦੇ ਪੱਕਾ ਬਣਾਉਣਾ ਸੀ ਨਾ, ਨਾਲ ਹੋਰਨਾਂ ਦੇ ਵੀ ਪੱਕੇ ਬਣ ਗਏ।
ਦੋਹਰਾ ਜੋ ਕੋ ਪੁੱਛੈ ਪ੍ਰਸ਼ਨ ਜਹੈ,
ਜੋ ਕੋ ਕਵੀ ਜੀ ਕਹਿੰਦੇ ਹੁਣ ਅੱਗੇ ਨਵੀਂ ਸਾਖੀ ਆਰੰਭ ਹੁੰਦੀ ਹੈ, ਆਂਦੇ ਜੇ ਕੋਈ ਭਾਈ ਪ੍ਰਸ਼ਨ ਇਹ ਕਹੇ,
ਕਿਮ ਕਹੇ ਸ਼ਹੀਦ ਵਿਖਿਆਤ,
ਕੋਈ ਕਵੇ ਵੀ ਆ ਸ਼ਹੀਦ ਕਹਿੰਦੇ ਵੀ ਸ਼ਹੀਦ ਨਾਮ ਕਿੱਥੋਂ ਪਿਆ ਹੈ ਤੇ ਸ਼ਹੀਦ ਕਿੱਦਾਂ ਪ੍ਰਗਟ ਰਹਿੰਦੇ ਹੈ, ਵੀ ਸ਼ਹੀਦ ਪਦ ਕਿੱਥੋਂ ਜਿਹੜਾ ਹੈ ਲਾਇਆ ਗੁਰੂ ਜੀ ਨੇ, ਤੇ ਇਸ ਦੀ ਕਥਾ ਸੁਣਾਉਂਦੇ ਹਨ।
ਜਹ ਪਿਓ ਖਿਤਾਬ ਹਜੂਰ ਤੈ,
ਇਹ ਜਿਹੜਾ ਸ਼ਹੀਦ ਦਾ ਖਿਤਾਬ ਹੈ ਇਹ ਗੁਰੂ ਸੱਚੇ ਪਾਤਸ਼ਾਹ ਜੀ ਦੇ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਦੇ ਨਾਲ ਉਦੋਂ ਸ਼ਹੀਦ ਨਾਮ ਪਿਆ ਹੈ ਕਿ ਜਾਂ ਬਾਅਦ ਵਿੱਚ,
ਕਹਿ ਪਿੱਛੇ ਕਹੀ ਕਿਨੇ ਬਾਤ,
ਜਾਂ ਕਿਸੇ ਨੇ ਮਗਰੋਂ ਜਿਹੜੀ ਰਵਾਇਤ ਚਲਾਈ ਹੈ, ਆ ਸ਼ਹੀਦ ਪਦ ਗੁਰੂ ਵੇਲੇ ਜੁੜਿਆ ਕਿ ਜਾਂ ਪਿੱਛੋਂ ਕਿਸੇ ਨੇ ਜੋੜਿਆ ਹੈ,
ਜੋ ਪਈ ਤਾਂ ਕੋ ਉੱਤਰ ਐਸੇ ਦਈਓ,
ਕਵੀ ਜੀ ਕਹਿੰਦੇ ਉਹਨੂੰ ਵੀ ਉੱਤਰ ਇਹੋ ਜਿਹਾ ਦਈਏ,
ਜੈਸੇ ਸੁਣੀਓ ਤੈਸ ਬਤਈਏ,
ਜਿਸ ਤਰ੍ਹਾਂ ਮੈਂ ਸੁਣਿਆ ਹੈ ਜਿਵੇਂ ਮੈਨੂੰ ਕਿਸੇ ਨੇ ਸਾਖੀ ਸੁਣਾਈ ਹੈ ਉਹ ਮੈਂ ਤੁਹਾਨੂੰ ਦੱਸਦਾ ਹਾਂ, ਸੁਣੋ ਧਿਆਨ ਦੇ ਨਾਲ,
ਜੋ ਮੈਂ ਸੁਣੀ ਵੱਡਣ ਤੇ ਸਾਖੀ,
ਜੋ ਮੈਂ ਆਪਣੇ ਵੱਡਿਆਂ ਬਜ਼ੁਰਗਾਂ ਤੋਂ ਵੱਡਿਆਂ ਸਿੰਘਾਂ ਤੋਂ ਜਿਹੜੀ ਇਹ ਕਥਾ ਸੁਣੀ ਹੋਈ ਹੈ,
ਬੁੱਧ ਅਨੁਸਾਰ ਸਉ ਕਰ ਭਾਖੀ,
ਜਿੰਨੀ ਕੁ ਸਤਿਗੁਰੂ ਜੀ ਬੁੱਧ ਮੈਨੂੰ ਬਖਸ਼ਣਗੇ ਉਹ ਬੁੱਧ ਦੇ ਅਨੁਸਾਰ ਉਹ ਮੈਂ ਸਾਖੀ ਤੁਹਾਨੂੰ ਕਹਿੰਦਾ ਹਾਂ।
ਦੋਹਰਾ ਇੱਕ ਦਿਨ ਸਤਿਗੁਰ ਦਮ ਦਮੈ,
ਇੱਕ ਦਿਨ ਦੀ ਗੱਲ ਹੈ ਵੀ ਸਤਿਗੁਰ ਜੀ ਤਖ਼ਤ ਦੇ ਉੱਪਰ ਬੈਠੇ ਹੋਏ ਸਨ ਸ੍ਰੀ ਦਮਦਮੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ,
ਬੈਠੇ ਮੰਜੀ ਲਾਏ
ਸਤਿਗੁਰ ਜੀ ਆਪਣਾ ਆਸਣ ਵਾਲਾ ਸਥਾਨ ਸਜਾ ਦਜਾ ਕੇ ਤੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਸੀ, ਆਸਣ ਤੇ ਬੈਠੇ ਸਨ,
ਸ਼ਬਦ ਉਚਾਰਤ ਆਇਓ,
ਤੇ ਸ਼ਬਦ ਗੁਰਬਾਣੀ ਪੜ੍ਹਦਾ ਪੜ੍ਹਦਾ ਇੱਕ ਸਿੱਖ ਆਇਆ ਉੱਥੇ,
ਇੱਕ ਸਤਿਗੁਰ ਇੱਕ ਸਿੱਖ ਸਤਿਗੁਰ ਪਾਹੇ,
ਇੱਕ ਸਿੱਖ ਬਾਣੀ ਦੇ ਸ਼ਬਦ ਪੜ੍ਹਦਾ ਪੜ੍ਹਦਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲ ਆਇਆ,
ਅੜਿਲ ਸਿੱਖਾਂ ਸੰਦੇ ਪੁੱਤਰ ਸਖਤ ਹੋਏ ਗਏ,
ਉਹ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਵੇਖੋ ਕਲਯੁਗ ਦਾ ਪਹਿਰਾ ਵੀ ਸਿੱਖਾਂ ਦੇ ਜਿਹੜੇ ਪੁੱਤਰ ਹੈ ਉਹਦੇ ਸਾਗਤ ਹੁੰਦੇ ਜਾ ਰਹੇ ਹੈ, ਆ ਪਰਮੇਸ਼ੁਰ ਦੇ ਨਾਲ ਟੁੱਟਦੇ ਜਾ ਰਹੇ ਹੈ, ਸਿੱਖੀ ਤੋਂ ਮੂੰਹ ਮੋੜੀ ਜਾਂਦੇ ਹਨ,
ਕਲਯੁਗ ਕੇ ਪ੍ਰਸਾਦ ਸਿੱਖਿਓ ਸਿੱਖ ਭਏ,
ਕਹਿੰਦੇ ਕਲਯੁਗ ਕੇ ਪ੍ਰਸਾਦ ਸਿੱਖਿਓ ਅਸਿੱਖ ਭਏ, ਇੱਕ ਹੁੰਦਾ ਸਿੱਖ ਇੱਕ ਹੁੰਦਾ ਅਸਿੱਖ, ਸਿੱਖ ਤੇ ਉਹ ਜਿਹੜਾ ਸਿੱਖਣ ਵਾਲਾ, ਅਸਿੱਖ ਜਿਹੜਾ ਨਾ ਸਿੱਖਣ ਵਾਲਾ ਕਹਿੰਦਾ ਮੈਂ ਸਿੱਖਿਆ ਹੀ ਹਾਂ, ਇਹ ਕਹਿੰਦਾ ਵੀ ਕਲਯੁਗ ਦੀ ਕਿਰਪਾ ਦੇ ਨਾਲ ਪ੍ਰਸਾਦ ਹੁੰਦਾ ਕਿਰਪਾ, ਵੀ ਕਲਯੁੱਗ ਦੀ ਕਿਰਪਾ ਦੇ ਨਾਲ ਜਿਹੜੇ ਸਿੱਖ ਹੈ ਉਹ ਵੀ ਸਿੱਖ ਲੋਕ ਬਣ ਗਏ ਹਨ।
ਜਿਹੇ ਸੁਣ ਸਿੱਖ ਕੇ ਬਚਨ ਸ੍ਰੀ ਗੁਰੂ ਜੋਂ ਕਹੇ।
ਇਹਦੇ ਸੁਣ ਕੇ ਬਚਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਤਰ੍ਹਾਂ ਕਿਹਾ,
ਹੋ ਕੱਚੇ ਗਏ ਅਚਲ ਸੱਚੇ ਸੁਖ ਲੈ ਗਏ।
ਸਤਿਗੁਰੂ ਜੀ ਨੇ ਕਿਹਾ ਵੀ ਜਿਹੜੇ ਕੱਚੇ ਪਿੱਲੇ ਹੈ ਨਾ ਉਹਦੇ ਸਿੱਖੀ ਤੋਂ ਰਹਿ ਗਏ ਹੈ, ਝਾਟੜ ਪਵ ਦੇ ਕੱਚੇ ਬਿਰਹੀ ਜਿਨ੍ਹਾਂ ਕਾਰਨਾਂ ਕਾਈ, ਕਿ ਜਿਹੜੇ ਹੈ ਨਾ ਕੱਚੇ ਪਿੱਲੇ ਜਿਵੇਂ ਰੁੱਖ ਦੇ ਉੱਪਰ ਕਮਜ਼ੋਰ ਫਲ ਹੁੰਦੇ ਆ, ਉਹ ਝਾਟੜ ਪਵ ਦੇ ਕੱਚੇ ਬਿਰਹੀ ਜਿਨ੍ਹਾਂ ਕਾਰਨਾਂ ਕਾਈ, ਉਹ ਕਮਜ਼ੋਰ ਫਲ ਜਿਹੜੇ ਆਪਣੇ ਆਪ ਡਿੱਗਦੇ ਜਾਂਦੇ ਹੈ। ਇਸੇ ਤਰ੍ਹਾਂ ਜਿਨ੍ਹਾਂ ਨੂੰ ਸਿੱਖੀ ਦ੍ਰਿੜ ਨਹੀਂ ਹੈ, ਗੁਰੂ 'ਤੇ ਭਰੋਸਾ ਨਹੀਂ ਹੈ, ਉਹ ਕੱਚੇ ਪਿੱਲੇ ਦੇ ਜਿਹੜੇ ਹੈ ਉਹਦੇ ਝੜ ਗਏ ਹੈ, ਉਹਦੇ ਸਿੱਖੀ ਤੋਂ ਟੁੱਟ ਗਏ ਹੈ, ਅਤੇ ਜਿਹੜੇ ਸੱਚੇ ਹੈ ਅਡੋਲ ਹੈ ਉਹ ਜਿਹੜਾ ਹੈ ਉਹਨਾਂ ਨੇ ਅਚਲ ਨਾ ਸਦਾ ਰਹਿਣ ਵਾਲਾ ਜਿਹੜਾ ਸੁੱਖ ਸੱਚਾ ਉਹਨਾਂ ਨੇ ਪ੍ਰਾਪਤ ਕਰ ਲਿਆ ਗੁਰੂ ਦੀ ਸਿੱਖੀ ਪਾ ਕੇ।
ਹਮਰੀ ਸੰਗਤ ਮਾਹੇ ਸਿੱਖ ਅਬ ਹੈ ਕਹੀ।
ਉਹ ਸਿੱਖ ਕਹਿੰਦਾ ਵੀ ਸਤਿਗੁਰੂ ਜੀ ਆ ਸਾਡੀ ਸੰਗਤ ਦੇ ਵਿੱਚ ਕੋਈ ਇਹੋ ਜਿਹਾ ਸਿੱਖ ਹੈ ਜਿਹੜਾ ਹੁਣ ਇਸ ਵਕਤ
ਸਤਿਯੁਗ ਜੈਸੀ ਰੀਤੀ ਉਹਨੇ ਕਲ ਮਦ ਧਈ।
ਵੀ ਸਤਿਯੁਗ ਦੇ ਵਾਲੀ ਜਿਹੜੀ ਰੀਤੀ ਹੈ ਸਤਿਪੁਰਸ਼ ਬਣ ਕੇ ਰਹਿਣਾ, ਸਿੱਖੀ ਸਿੱਧਕ ਭਰੋਸੇ 'ਤੇ ਰਹਿਣਾ, ਗੁਰੂ ਦੇ ਬਚਨਾਂ 'ਤੇ ਪੂਰਾ ਰਹਿਣਾ, ਇਹ ਕਲਯੁੱਗ ਦੇ ਵਿੱਚ ਜਿਹਨੇ ਰੀਤੀ ਬਣਾਈ ਹੋਈ ਹੈ ਇਹੋ ਜਿਹਾ ਕੋਈ ਸਿੱਖ ਹੈ ਇਸ ਵਕਤ?
ਤੋ ਸ਼੍ਰੀ ਗੁਰ ਸੋ ਕਹੇ ਉਹ ਸਿੱਖ ਕੋ ਹਮ ਦਿਖਾਈਏ।
ਤਦੋਂ ਕਹਿੰਦੇ ਉਹ ਸਿੱਖ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਤਰ੍ਹਾਂ ਬੇਨਤੀ ਕਰਕੇ ਕਿਹਾ,
ਸਿੱਖਣ ਕੋ ਹਮੋ ਦਿਖਾਈਏ।
ਵੀ ਐਸਾ ਕੋਈ ਸਿੱਖ ਹੈ ਮਹਾਰਾਜ ਜਿਹੜਾ ਸਿੱਧਕ ਭਰੋਸੇ ਦੇ ਗੁਰੂ ਤੇ ਪੂਰਨ ਭਰੋਸਾ ਰੱਖਣ ਵਾਲਾ ਹੈ, ਉਹ ਸਾਨੂੰ ਦਿਖਾ ਦਿਓ ਜੀ।
ਹੋ ਹੋਵੇ ਪਾਪ ਹਮ ਦੂਰ।
ਅੱਜ ਇਹਨਾਂ ਦਾ ਦਰਸ਼ਨ ਕਰਕੇ ਤੇ ਆ ਜਿਹੜੇ ਪਾਪ ਬੜੇ ਬੱਜਰ ਪਾਪ ਦੂਰ ਹੋ ਜਾਣ।
ਜਿਮ ਸੁਦਾ ਸੋ ਨਿਆਈਏ।
ਜਿਮ ਸੁਦਾ ਸੋ ਨਹਾਈਏ ਵੀ ਜਿਵੇਂ ਅੰਮ੍ਰਿਤ ਦੇ ਨਾਲ ਨਹਾ ਕੇ ਪਿੰਗਲਾ ਜਿਹੜਾ ਰਾਜੀ ਹੋ ਜਾਂਦਾ, ਨਵਾਂ ਨਰਵਾ ਹੋ ਜਾਂਦਾ, ਉਹਦੇ ਸਾਰੇ ਕੋੜ ਦੂਰ ਹੋ ਜਾਂਦੇ ਹੈ, ਇਹੋ ਜਿਹਾ ਸਿੱਖ ਹੈ ਕੋਈ? ਜੇ ਉਹ ਸਿੱਖ ਹੈ ਉਹ ਜਾ ਉਹਦੇ ਤੀਰਥ ਹੀ ਹੈ, ਉਹਦੇ ਅੰਮ੍ਰਿਤ ਦਾ ਤੀਰਥ ਹੈ ਵੀ ਜਿਹਦਾ ਦਰਸ਼ਨ ਕਰਕੇ ਪਾਪਾਂ ਰੂਪੀ ਕੋੜ ਜਿਹੜਾ ਦੂਰ ਹੋ ਜੇ।
ਚੋ ਪਈ ਕਰਿਓ ਚਰਿੱਤਰ ਸਿੱਖਣ ਕੇ ਕਾਰਨ।
ਇਸ ਤਰ੍ਹਾਂ ਸਿੱਖਾਂ ਦੇ ਇਹ ਸਿੱਖ ਦੇ ਜਵਾਬ ਦੇ ਕਾਰਨ ਵੀ ਸਿੱਖ ਨੇ ਪੁੱਛਿਆ ਹੈ ਵੀ ਮਹਾਰਾਜ ਇਹੋ ਜਿਹਾ ਕੋਈ ਸਿੱਖ ਹੈ, ਤੇ ਉਹ ਸਿੱਖ ਦੇ ਕਰਕੇ ਗੁਰੂ ਜੀ ਨੇ ਕੌਤਕ ਕੀਤਾ। ਇਹ
ਪੱਕੇ ਕੱਚੇ ਸਿੱਖ ਦਿਖਾਰਨ।
ਵੀ ਪੱਕੇ ਕਿਹੜੇ ਹੈ ਤੇ ਕੱਚੇ ਕਿਹੜੇ ਹੈ ਗੁਰੂ ਦੀ ਹਜ਼ੂਰੀ ਵਿੱਚ, ਵੀ ਕੱਚ ਵਿੱਚ ਬੋਲਣ ਵਾਲੇ ਕਿਹੜੇ ਹੈ ਤੇ ਸੱਚੇ ਸੁੱਚੇ ਸਿੱਖ ਕਿਹੜੇ, ਚੱਲ ਡੋਲ ਉਹ ਸਭ ਕੁਝ ਦਿਖਾਉਣ ਦੇ ਵਾਸਤੇ।
ਸ੍ਰੀ ਗੁਰੂ ਬਚਨ ਮੁੱਖੋਂ ਤੋਂ ਕਹਿਓ।
ਸਤਿਗੁਰੂ ਜੀ ਨੇ ਸ੍ਰੀ ਦਾ ਅਰਥ ਹੁੰਦਾ ਸੋਭਾ ਵਾਲੇ, ਮੁੱਖ ਤੋਂ ਸਤਿਗੁਰੂ ਜੀ ਨੇ ਬਚਨ ਕਿਹਾ ਸੰਗਤ ਵਿੱਚ ਇਹ ਸਿੱਖ ਨੂੰ ਸੁਣਾਉਂਦੇ ਹੋਏ।
ਲੈ ਪ੍ਰੀਖਿਆ ਤਿਮ ਹੀ ਚਾਹਿਓ।
ਸਤਿਗੁਰੂ ਜੀ ਨੇ ਆ ਪ੍ਰੀਖਿਆ ਦੇ ਲੈਣ ਵਾਸਤੇ ਜਿਵੇਂ ਸਿੱਖ ਨੇ ਬੇਨਤੀ ਕੀਤੀ ਉਸੇ ਤਰ੍ਹਾਂ ਹੀ ਕੌਤਕ ਕਰਨਾ ਚਾਹਿਆ।
ਤਬ ਸ਼੍ਰੀ ਸਤਿਗੁਰ ਖੰਡੋ ਮੰਗਵਾਇਓ।
ਤਦੋਂ ਸਤਿਗੁਰੂ ਜੀ ਨੇ ਖੰਡਾ ਜਿਹੜਾ ਤੇਗਾ ਕਹਿ ਲਓ ਜਾਂ ਸ੍ਰੀ ਸਾਹਿਬ ਤਲਵਾਰ ਮੰਗਵਾਈ ਹੈ।
ਸਤ ਮਾਰਵਾੜੀਆਂ ਨੇ ਸਾਨ ਚੜਾਇਓ।
ਉਹ ਸਦਕੇ ਮਾਰਵਾੜੀ ਜਿਹੜੇ ਸ਼ਸਤਰਾਂ ਨੂੰ ਤਿੱਖੇ ਕਰਦੇ ਸਨ ਉਹਨਾਂ ਨੂੰ ਸਦਕੇ ਉਹ ਜਿਹੜਾ ਹੈ ਸ਼ਸਤਰ ਸ੍ਰੀ ਸਾਹਿਬ ਨੂੰ ਜਿਹੜਾ ਸਾਨ ਤੇ ਚੜਾਇਆ ਹੈ।
ਲਿਓ ਖੜਗ ਕਹਿ ਭਜਾ ਉਠਾਇਓ।
ਇਹ ਸਾਨ ਮਤਲਬ ਵੀ ਸਾਨ ਤੇ ਜਿਹੜਾ ਤਿੱਖਾ ਕਰਵਾਇਆ, ਸਾਨ ਇੱਕ ਹੁੰਦਾ ਜਿਹੜਾ ਸਾਨ ਜਿਹਨੂੰ ਡੰਗਰ ਨੂੰ ਕਹਿੰਦੇ ਆ ਉਹ ਸਾਨ ਨਹੀਂ, ਸਾਨ ਦਾ ਮਤਲਬ ਹੈ ਵੀ ਉਹ ਦਿੱਤਾ ਹੈ ਤਿੱਖਾ ਕਰਨ ਵਾਸਤੇ।
ਪੰਜ ਸਿੱਖਣ ਚਾਹਿਓ ਸੀਸ ਚਟਕਾਇਓ। ਲਿਓ ਖੜਗ ਗਹਿ ਭੁਜਾ ਉਠਾਇਓ।
ਸਤਿਗੁਰੂ ਜੀ ਨੇ ਉਹ ਸ੍ਰੀ ਸਾਹਿਬ ਹੱਥ ਵਿੱਚ ਪਕੜ ਕਰਕੇ ਤੇ ਉਹ ਆਪਣੀ ਜਿਹੜੇ ਭੁਜਾ ਹੈ ਬਹੁਤੇ ਬਲ ਵਾਲੀ ਉਹ ਸਤਿਗੁਰੂ ਜੀ ਨੇ ਤਾਂ ਚੁੱਕੀ ਹੈ।
ਪੰਜ ਸਿੱਖਣ ਚਾਹਿਓ ਸੀਸ ਚਟਕਾਇਓ।
ਸਤਿਗੁਰੂ ਜੀ ਨੇ ਕਿਹਾ ਵੀ ਇਹ ਪੰਜ ਸਿੱਖਾਂ ਦੇ ਸੀਸ ਦੇ ਜਿਹੜੇ ਆ ਸਾਨੂੰ ਜ਼ਰੂਰਤ ਹੈ, ਪੰਜ ਸਿੱਖਾਂ ਦੇ ਸੀਸ ਅਸੀਂ ਚਟਕਾਉਣਾ ਚਾਹੁੰਦੇ ਹਾਂ।
ਦੋਹਰਾ ਸਭ ਸੰਗਤ ਇਕੱਠੀ ਕਰੇ।
ਇਹ ਤਦੋਂ ਕਹਿੰਦੇ ਸਭ ਸੰਗਤ ਇਕੱਠੀ ਕਰੇ, सारी संगत नूं इह कह दिता वी सतगुरु जी ने इस तरह वचन किया। संगत जिहड़ी उत्थे फिर इकट्ठी कीती है
कही श्री गुर सबन सुनाए
ते सतगुरु जी ने उस वक्त श्री साहिब तां नूं करके ते इस तरह संगत नूं सुनाउंदे होए इस तरह कहा
है कोई ऐसो सिख अब
गुरु जी ने कहा भी आ संगत ते बड़ी बैठी है कोई ऐसा सिख
लेवो लेवो शीश चटपटाए
भी जेड़ा अपना शीश कटवा लवे गुरु दे निमित गुरु दी खुशी वास्ते शीश कटा लवे है कोई ऐसा सिख जिन्हें मरना कबूल कीता होवे
चौपाई सुनत बचन सब लोकन त्रास
सुन के बचन सतगुरु जी दा सारे कई डरी गए है वह पैर जे पिछा नूं पुटन लगे कहते आ की हो गया है जिस करके वह बहुते तो डरी गए भी आज जे कहीं गांह थोड़ा जो है कहीं बहु पकड़ के कहीं वढ देंदे होण
सतगुर को बहो छड़ के पास
सतगुरु जी तो बहुते उस वक्त कहते वह पास लागे जिहड़े बैठे से ना हो के भी लगता प्रसाद वेला दूरे दूरे वो अगे बैठे हुए से वह पछाण पैर पुटने शुरू कर दिते भी आ कहते सानू पकड़ के ना वढ देंदे होण
कईआं सतगुर सरीरी कहे
हाँ कईआं कहे तो इस तरह सतगुरु जी ने सिरदी कहो क्या भी सतगुरु जी ने बाए मार गई है गुरु जी के जिहड़ा दिमाग के फर्क पै गया इस उस वक्त की कथा जिमें कहीं ने कहा कवि सुनाई है वह कथा में कवि जी कहते भी इस तरह कई ने कहा भी गुरु जी दिमाग में फर्क पै गया है क्योंकि ये सत्संग जी इतने विचार थोड़ी जी आप करिए कि ये जिहड़ा प्रसंग चल रहा है कोई ये उस संबंध में नहीं है विसाखी के संबंध में नहीं है कि सतगुरु जी ने विसाखी के कौतक किया ना सिखा का शीस मंगया सी ते ओ विसाखी के संबंध में कोई कोई कौतक नहीं है ते ना किते होर किते पोथी जिहड़ी इतिहास दी उत्थे प्रसंग आउंदा है इत्थे कवि जी ने ताही पहला दस्या भी जिवें मैं सुनिया है वह मैं इत्थे लिख रहा हाँ इस करके इत कहते हैं भी वह सिख जिहड़े सी सुन के ते बहुते दे भज नाठी गए दूर दूर हट गए हन
सिखी तोड़न उन्हें जित चाहे
कहते भी आ सिखी तोड़न वाली गल है ना कि शीस दो अलग जे इन्हां दा कौन सिख रहूगा जे इदा शीस कटणगे उन्होंने सिखी तोड़न दे जिहड़ा चाहना कर ली है भी आ सिखी छड़ दी है की लैणा है जे सिखी तो जिथे धौण वढाउणी पैंदी है
कई सुनत घर को ही दौड़े
हाँ कई कहते सुन के घर नूं दौड़ गए हन वी चलीए इत्थे करना हुण
कई आवत मिल रस्त्यो मोड़े
कई जिहड़े है उहदे आ रहे सी जिहड़े मुड़ के गए उन्होंने रस्ते में ही मोड़ लिया भी आ उत्थे ना जा उत्थे ते आ गल हो रही है महाराज के शीस मंग रहे सिखां दे शीस झटका रहे हैं वह कई दे रस्ते में मुड़ गए हन
कौ मिल कौ अनमिल गए हो
हाँ कई दे जिहड़े है मिल करके सतगुरु जी नमस्कार करके उत्थे बैठ गए है ते कई अनमिले चल गए है ते कई दे कहिंदे वी जा के वेखी ते सी जे ठीक हो ते ठीक बैठ जांगे नहीं ते रहण दे मुड़ आवांगे इस तरह कई दे मिल के बैठ गए कई अनमिले वापस चल गए हन
वेग भजते उन मगर न तक्यो
हाँ इन्नी तेज भजदे कहिंदे मुड़ के मगर वेखदे नहीं हन आप जी साध संगत जी थोड़ी जी विचार दसीए भी आप जी तां ही पहलां दस्या थोड़ा जिहा भी प्रसंग किते होर इतिहास की पोथी विच नहीं आउंदा है इत्थे कवि जी ने लिखा ते नाल भी हवाला दे दिता है कि असा ने पहला जिहड़ा प्रसंग ये किसे सुनिया है वह लिख रहे हैं तो विचार तां बनती है कि साध संगत जी अगे आके कथा आएगी कि पांच शीस मंगे महाराज जी ने पांच शीस दिते है तो पांच शीस के गुरु जी ने एक बार ही मंगे है वह विसाखी के मंगे है तो वह कवि जी ने जिहड़ी कथा वह पिछे लिखी हुई है
कौ कह इम मसंदन सुत मारे
कई कहते कहते जो सुनी ना यह गल आते ना पे जे नवे गुरु होए है ये तो होए ऐसे है आ पहला भी मसंदा के जे पुत्र साड़ साड़ मारे जे तेल में पा पा के
आदि नरदई जह ऐस पुकारे
नवे गुरु के मुढ़ तो ही जे नरदई रहे है इस तरह जे कई जे थोड़ी मत वाले कहें हन
रही बात मजैलन सिर आए
हूँ जी कहते गल है वह माझे के सिंगा के उपर आ खड़ी हुई है
ਉਤੋਂ ਅੰਮ੍ਰਿਤਸਰ ਜਿਨੇ ਸਹਾਏ
ਜਿਨ੍ਹਾਂ ਦੇ ਅੰਮ੍ਰਿਤਸਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸਹਾਇਤਾ ਕਰਨ ਵਾਲੇ ਹੋਏ ਮਾਝੇ ਦੇ ਸਿੰਘਾਂ ਦੇ
ਭਾਈ ਗੁਰਦਾਸ ਤਿੰਨ ਬਚਨ ਉੱਚਾ ਵਿਚਾਰੇ
ਉਹਨਾਂ ਸਿੱਖਾਂ ਨੇ ਭਾਈ ਗੁਰਦਾਸ ਜੀ ਦਾ ਜਿਹੜਾ ਕੀਤਾ ਹੋਇਆ ਵਾਰਾਂ ਦੇ ਵਿੱਚ ਬਚਨ ਹੈ ਉਹਦੀ ਵਿਚਾਰ ਕੀਤੀ ਹੈ ਵੀ ਭਾਈ ਗੁਰਦਾਸ ਜੀ ਕਹਿੰਦੇ ਹਨ
ਗੁਰ ਸੰਗ ਵਰਤਾਵੇ ਸਿੱਖ ਸਦਕ ਨਹਾਰੇ
ਜੇ ਗੁਰੂ ਕੌਤਕ ਵਰਤਾਵੇ ਪ੍ਰੀਖਿਆ ਕਰਨੀ ਜਾਵੇ ਤੇ ਸਿੱਖ ਕਦੀ ਸਦਕ ਨਹਾਰੇ ਇਹ ਤੁਕ ਦਾ ਅਲੱਥਾ ਕੀਤਾ ਹੋਇਆ ਇਹ ਕਵੀ ਜੀ ਨੇ ਹੁਣ ਜਿਸ ਤੋਂ ਕਿਵੇਂ ਹੈ ਭਾਈ ਗੁਰਦਾਸ ਜੀ ਦੀ ਜੇ ਗੁਰ ਸੰਗ ਵਰਤਦਾ ਸਿੱਖ ਸਿਦਕ ਨਾ ਹਾਰੇ ਵੀ ਜੇ ਗੁਰੂ ਕੌਤਕ ਵਰਤਾਉ ਨਾ ਕੋਈ ਖੇਡ ਤਮਾਸ਼ਾ ਕਰਨ ਭਾਵ ਸਿੱਖ ਦੀ ਪ੍ਰੀਖਿਆ ਲੈਣੀ ਜਾਣ ਅਤੇ ਸਿੱਖ ਸਿਦਕੀ ਹੋ ਕੇ ਰਵੇ ਤਗੜਾ ਹੋ ਕੇ ਰਵੇ ਹਾਰੇ ਨਾ ਗੁਰੂ ਦੀ ਸਿੱਖੀ ਤੋਂ ਮੂੰਹ ਨਾ ਮੋੜੇ ਕਿਤੇ ਭੁਲੇਖੇ ਵਿੱਚ ਨਾ ਰਹਿ ਜਾਵੇ
ਗੁਰੂ ਭਰਵਾਸੇ ਸਿੱਖ ਜੋ ਰਹੇ
ਆ ਗੁਰੂ ਦੇ ਭਰੋਸੇ ਜਿਹੜੇ ਕਹਿੰਦੇ ਦੀਨ ਦਿਆਲ ਭਰੋਸੇ ਤੇਰੇ ਜਿਹੜੇ ਇੱਦਾਂ ਰਹਿੰਦੇ ਹਨ
ਮਾਨੇ ਹੁਕਮ ਗੁਰੂ ਜੋ ਕਹੇ
ਉਹ ਜਿਹੜੇ ਗੁਰੂ ਦੇ ਹੁਕਮ ਜੋ ਗੁਰੂ ਕਹਿ ਦੇਣ ਅਤੇ ਸਿਰ ਮੱਥੇ ਮੰਨ ਲੈਣ ਗੁਰ ਕੀ ਆਗਿਆ ਮਨ ਮੈਂ ਸਹੈ ਆਪਸ ਕਉ ਕਰ ਕਛ ਨ ਜਨਾਵੈ ਹਰ ਹਰ ਨਾਮ ਹਿਰਦੇ ਸਦ ਧਿਆਵੈ ਮਨ ਵੇਚੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਜਿਹੜੇ ਇਹੋ ਜਿਹੀ ਅਵਸਥਾ ਵਿੱਚ ਰਹਿੰਦੇ ਹਨ
ਤੋਹਰਾ ਜਬ ਤੇ ਮਾਝੇ ਦੇਸ਼ ਮੈਂ
ਆ ਜਦੋਂ ਤੋਂ ਕਹਿੰਦੇ ਮਾਝੇ ਦੇ ਦੇਸ਼ ਵਿੱਚ ਮਾਝੇ ਦੇ ਦੇਸ਼ ਦੀ ਉਪਮਾ ਕਰਦੇ ਹੋਏ ਕਵੀ ਜੀ ਕਹਿੰਦੇ ਹੈ
ਸ੍ਰੀ ਗੁਰ ਲਵਾਇਓ ਤਾਲ
ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਦੋਂ ਦਾ ਇਹ ਸੱਚੇ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਮਹਾਰਾਜ ਨੇ ਸ੍ਰੀ ਹਰਿਮੰਦਰ ਸਾਹਿਬ ਸਰੋਵਰ ਸਾਜੇ ਹਨ
ਪਾਪ ਕਰੇ ਜੋ ਕਉ ਸਿੱਖ
ਵੀ ਪਾਪ ਕਰਦਾ ਜਿਹੜਾ ਕੋਈ ਸਿੱਖ
ਨਹਾਵਤ ਹੋਤ ਨਿਹਾਲ
ਨਹਾਉਂਦਿਆਂ ਸਾਰੇ ਇਸ਼ਨਾਨ ਕਰਦਿਆਂ ਸਾਰੇ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ ਸਾਰੇ ਪਾਪ ਉਤਰ ਜਾਂਦੇ ਹਨ ਐਸਾ ਪਵਿੱਤਰ ਸਥਾਨ ਹੈ ਸ੍ਰੀ ਹਰਿਮੰਦਰ ਸਾਹਿਬ
ਸੋਲਠ ਮਹੱਲਾ ਪੰਜਵਾਂ
ਇਸ ਸ੍ਰੀ ਸਤਿਗੁਰ ਵਾਕ
ਸ੍ਰੀ ਸਤਿਗੁਰ ਵਾਕ
ਸੁਭਾ ਵਾਲੇ ਮੁਖ ਤੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਵਾਕ ਬਚਨ ਕਰਦੇ ਹਨ ਜੀ
ਸੋਲਠ ਮਹੱਲਾ ਪੰਜਵਾਂ
ਸੋਲਠ ਰਾਗ ਦੇ ਵਿੱਚ ਮਹੱਲਾ ਪੰਜਵਾਂ ਪੰਜਵੇਂ ਸਰੂਪ ਇਹ ਸ਼ਬਦ ਦੀ ਕਥਾ ਹੈ ਜੀ
ਵਿੱਚ ਕਰਤਾ ਪੁਰਖ ਖਲੋਆ
ਵੀ ਕਰਤਾ ਪੁਰਖ ਕਾਲ ਪੁਰਖ ਕਰਤਾ ਮਾਲਕ ਪੁਰਖ ਜਿਹੜਾ ਹੈ ਸਰਬ ਵਿਆਪਕ ਜਿਨ੍ਹਾਂ ਦੀ ਸਹਾਇਤਾ ਕਰਨ ਵਾਸਤੇ ਜਿਨ੍ਹਾਂ ਦੇ ਕੰਮ ਕਾਰਜ ਵਿੱਚ ਖੜ ਗਿਆ ਹੈ ਭਾਈ
ਵਾਲਨਾ ਮੰਗਾ ਹੋਆ
ਉਹਨਾਂ ਦਾ ਭਾਈ ਵਾਲ ਵਿੰਗਾ ਨਹੀਂ ਹੁੰਦਾ ਭਾਵ ਨੁਕਸਾਨ ਨਹੀਂ ਕਦੀ ਹੁੰਦਾ ਫਿਰ
ਮੱਝਣ ਗੁਰ ਆਂਦਾ ਰਾਸੇ
ਉਹਨਾਂ ਦਾ ਸ੍ਰੀ ਹਰਿਮੰਦਰ ਸਾਹਿਬ ਸਰੋਵਰ ਵਿੱਚ ਕੀਤਾ ਹੋਇਆ ਇਸ਼ਨਾਨ ਸਫਲ ਹੋ ਜਾਂਦਾ ਰਾਸ ਆ ਜਾਂਦਾ ਹੈ
ਜਪ ਹਰ ਹਰ ਕਿਲ ਵਿਖਨਾਸੇ
ਉਹ ਜਪ ਕੇ ਹਰ ਹਰ ਨਾਮ ਦਾ ਇਸ਼ਨਾਨ ਕਰਕੇ ਵਾਹਿਗੁਰੂ ਦਾ ਨਾਮ ਜਪ ਜਾਂ ਲੈਂਦੇ ਹੈ ਜਿਸ ਕਰਕੇ ਵੱਜਰ ਪਾਪ ਉਹਨਾਂ ਦੇ ਨਾਸ ਹੋ ਜਾਂਦੇ ਹਨ
ਸੰਤੋ ਰਾਮਦਾਸ ਸਰੋਵਰ ਨਿਕਾ
ਇਹ ਸੰਤੋ ਸਿਮਰਨ ਵਾਲਿਓ ਕਮਾਈ ਵਾਲਿਓ ਜਿਹੜਾ ਗੁਰੂ ਰਾਮਦਾਸ ਮਹਾਰਾਜ ਦਾ ਬਣਾਇਆ ਹੋਇਆ ਪਾਵਨ ਪਵਿੱਤਰ ਸਰੋਵਰ ਹੈ ਉਹ ਭਾਈ ਬੜਾ ਚੰਗਾ ਹੈ ਬੜਾ ਹੀ ਉਹ ਸਫਲ ਮਹਾਨ ਹੈ
ਜੋ ਨਾਵੇ ਸੋ ਕੁੱਲ ਤਰਾਵੇ
ਜਿਹੜਾ ਉਹਦੇ ਵਿੱਚ ਸ਼ਰਧਾ ਧਾਰ ਕੇ ਨਾ ਲੈਂਦਾ ਉਹਦੀ ਕੁੱਲ ਤਰ ਜਾਂਦੀ ਹੈ ਭਰਾਓ
ਉਧਾਰ ਹੋਆ ਹੈ ਜੀ ਕਾ
ਉਹ ਜੀ ਦਾ ਵੀ ਉਧਾਰ ਹੋ ਜਾਂਦਾ ਉਹ ਵੀ ਸਫਲ ਮੁਕਤ ਹੋ ਜਾਂਦਾ ਹੈ
ਜੈ ਜੈਕਾਰ ਜੁਗ ਗਾਵੇ
ਉਹ ਜੈ ਜੈਕਾਰ ਉਹਦੀ ਸਾਰੀ ਜਗ ਗਾਉਂਦਾ ਹੈ ਉਹਦੀ ਫਤਿਹ ਹੋਵੇ ਜਿਹੜਾ ਇਸ਼ਨਾਨ ਕਰਦਾ ਜਿਹੜਾ ਗੁਰੂ ਰਾਮਦਾਸ ਮਹਾਰਾਜ ਨੂੰ ਮੰਨਦਾ ਹੈ ਉਹਦੀ ਜੈ ਜੈਕਾਰ ਇਸ ਲੋਕ ਵੀ ਉਹ ਪਰਲੋਕ ਦੇ ਵਿੱਚ ਵੀ ਜੈ ਜੈਕਾਰ ਉਹਦੀ ਜਗ ਕਰਦਾ ਹੈ ਭਾਈ
ਮਨ ਚਿੰਦੜੇ ਫਲ ਪਾਵੇ
ਉਹ ਮਨ ਚਿੰਦੜੇ ਜਿਹੜੇ ਮਨ ਚਾਹੁੰਦਾ ਫਲ ਹੈ ਨਾ ਮਨ ਬਾਛਤ ਫਲ ਪਾਵੇ ਸੋਈ ਦੁੱਖ ਨਾ ਤੇ ਵਿਆਪਤ ਕੋਈ ਉਹ ਸਾਰੇ ਦੁੱਖ ਨਾਸ ਹੋ ਜਾਂਦੇ ਮਨ ਭਾਉਂਦੇ ਫਲ ਪਾ ਲੈਂਦਾ ਗੁਰੂ ਪਾਸੋਂ
ਸਹੀ ਸਲਾਮਤ ਨਾਏ ਆਏ
ਉਹ ਜਿਹੜਾ ਸਹੀ ਸਲਾਮਤ ਨਹਾਏ ਆਏ ਜਿਹੜਾ ਆ ਕਰਕੇ ਸ੍ਰੀ ਹਰਿਮੰਦਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕਰ ਲੈਂਦਾ ਹੈ ਉਹ ਸਦਾ ਸਲਾਮਤ ਨਿਰੰਕਾਰ ਦਾ ਸਰੂਪ ਹੋ ਜਾਂਦਾ ਸਲਾਮਤ ਪਾਈ ਸੁੱਖ ਸ਼ਾਂਤ ਹੋ ਜਾਂਦੀ ਉਹਦੇ ਵਿੱਚ
ਆਪਣਾ ਪ੍ਰਭੂ ਧਿਆਏ
ਜਿਹੜੇ ਆਪਣੇ ਮਾਲਕ ਪ੍ਰਭੂ ਇਸ ਪਰਮੇਸ਼ਰ ਨੂੰ ਧਿਆਉਂਦੇ ਹੈ ਹੋਰ ਪਰਿਵਾਰ ਕੁਟੰਬ ਜਿਹੜਾ कबीला है इनू छड के अपने रिश्तेदार ने सोचा विचार अपने पुत्रां धियां दी वड्याई छड के अपने प्रभु मालक गुरु नूं ध्यांदे हन।
संत सरोवर नावै
ओ संत सरोवर नावै ओ संत जेड़े है गुरु दे बनाए हुए इस पावन पवित्र सरोवर सरोवर विच इशनान करदे हन जेड़े
सोजन परम गत पावै
ओ परम गति महान ही गति नूं पा लैंदे तर जांदे हन।
मरे न आवे जाई
ओ मरदे नहीं है भाई ओ जांदे नहीं है जम के आउंदे नहीं मर के जांदे नहीं है जीवन मुक्त सदा इत जींदे वी जदों श्री छड के जांदे है फिर तो सदा वास्ते मुक्त अभेद मालक विच हो जांदे है।
हर हर नाम ध्याई
ओ हर हर नाम नूं ध्याउंदे है हर हर नारायण वाहिगुरु राम राम सदा करदे रहिंदे हन।
इह ब्रह्म विचार न जाने
इह जिहड़ी ब्रह्म विचार सो जाने आंदे इह ब्रह्म दे विचार है गुरु दी गल है ये गुरु के सच्चे पातशाह महान ही बचन है ये कोई भाई उ जानता है
जिस दयाल होए भगवान
हाँ जिस दे मालक खसम मालक दयालु कृपालु हो जाए उन्हें समझ सूझ आ जाती इन गल्लां दी।
बाबा नानक प्रभ सरनाई
हे बजुर्गो जे गुरु नानक देव महाराज जी बड़े महान है जेडे उन्हां दी शरणी पै जाते हैं
सब चिंता गणत मिटाई
उन्हां दी सारियां चिंता भाई मिट जाते चिंता नहीं रहती वह कभी सोग गम करके नहीं मरते माझे सिंह की विडयाई दसते हुए भी ऐसे स्थान पर हुए है जिते गुरु रामदास महाराज जी का महान पावन पवित्र स्थान है गुरु अर्जन देव महाराज ने साजा होया है उत्थे सिंह जेड़े है उत्थे इशनान करते जिस करके उन्होंने कोई चिंता नहीं है चिंता मिट गई है ना जम्मन का डर जमदे नहीं है एक कर जिहड़े उत्थे मुक्त हो जाते गुरु की कृपा नाल उन्होंने कोई जम्मन मन का डर नहीं मौत उन्होंने भला छड़ी है।
चौपाई उस प्रताप उन्हें मत ठई
उस सरोवर के प्रताप करके गुरु की कृपा करके उन्होंने कहते ऐसी मत पक्की कीती हुई है
उन्हें क्यारता तन ते गई
उन्हें कायरता जिहड़े डरपोक बनाओ तो उन्होंने शरीर तो गया भी मरन की कही गल है तो सब ने मरना है
जिगरों मैल नावत तन जावे
जिगरे जी जिहड़ी मैल होंगी बड़ी खोट होंगी है गुरु के घर इशनान करने करके कहते उन्होंने नाम रूपी श्री तीर्थ के नाल इस तरह गुरु के सरोवर इशनान किए उन्होंने मन की जी खोट वो चल गई है
उज्जल हृदय उन्हें बुद्धियावे
उन्होंने जोड़ा हिरदा है तो खोट निकल गई मैल निकल गई उज्जल हो गया है जिस करके जिन्हें उज्जल जोड़ा हिरदा हो गया अगल बुद्ध जी चंकी हो जाती स्याणप हो जाती है इस तरह कवि जी ने यह प्रसंग जोड़ा लिखा हुआ है ये बारे जी विचार आप कल के दीवाना करा हूँ इतने जोड़े समय की समाप्ति है कथा की भी समाप्ति है सतगुरु धन धन श्री गुरु ग्रंथ साहब जी महाराज गुरु की संगत बख्श नारे बख्श लैना जी भुला चुका खेमा विचार की इतनी समाप्ति है।
चौपाई उस प्रताप उन्हें मत ठई उन्हें क्यारता तन तै गई जिगरों मैल नावत तन जावे उज्जल हृदय उन्हें बुद्ध आवे।
वाहिगुरु जी का खालसा वाहिगुरु जी की फतेह हे अचुत हे पार ब्रह्म विनाशी अगनास हे पूर्ण हे सर्वमय दुख भंजन गुणतास हे संगी हे निरंकार हे निर्गुण सब टेक हे गोविंद हे गुण निधान जाकै सदा विवेक हे परंपर हर हरे है भी होनहार हे संत है सदा संग हे दारा आधार हे ठाकुर हो दास रू मैं निर्गुण गुण नहीं कोय नानक दी जय नाम दान ना कोई है परोए आए प्रभ शरणागति कृपा निध दयाल एक अखर हर मन बस्त नानक होत निहाल वाहिगुरु नाम जहाज है चढ़े सूत्र है पार जो सरदा कर सेम दे गुर पार उतारन हार कथा निता प्रत होत है सुनो सुसिंग सुजान नानक गुरु गोबिंद सिंह जी सदा करे कल्याण नानक गुरु गोबिंद सिंह जी सदा करे कल्याण वाहिगुरु जी का खालसा वाहिगुरु जी।